ਸਤਨਾਮ ਸ਼੍ਰੀ ਵਾਹਿਗੁਰੂ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧਿਆ ਗਏ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋਂ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ ਸਤਿਗੁਰ ਬਖਸ਼ੰਦਾ ਸਿੱਖਤੇ ਬਹੁਤ ਕਮਾਵਦੇ ਅਸੀਂ ਖੱਤੇ ਬਹੁਤ ਕਮਾਵੰਦੇ ਕਿਸੇ ਅੰਤ ਨਾ ਪਰਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਮ ਪਾਪੀ ਵੱਡ ਗੁਣ ਹੈਗਾ ਸਤਿਗੁਰ ਬਖਸ਼ੰਦਾ ਸੋਤੇ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ ਰਾਮਈਆ ਹੋ ਬਾਲਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ ਸਤਿਗੁਰ ਬਖਸ਼ੰਦਾ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਨੇ ਐਬ ਗੁਨਾਹ ਮੇਰੇ ਲੋਕੀ ਤੱਕਦੇ ਨੇ ਐਬ ਗੁਨਾਹ ਮੇਰੇ ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ ਮਿਹਰਾਂ ਦੇ ਸਾਈਆਂ ਮਿਹਰ ਕਰੀ ਸਾਈਆਂ ਮਿਹਰ ਕਰੀ ਮਿਹਰਾਂ ਦੇ ਸਾਈਆਂ ਮਿਹਰ ਕਰੀ
ਸਾਈਆਂ ਮੇਰ ਕਰੀ ਮੇਰਾ ਸਾਈਆਂ ਮੇਰ ਨਾਲ ਤਰਨਾ ਮਹਿਰਾ ਦੇ ਸਾਈਆਂ, ਮਹਿਰਾ ਦੇ ਸਾਈਆਂ ਮਿਹਰ ਕਰੀ ਅਸੀਂ ਅਸੀਂ ਤੇਰੀ ਮਿਹਰ ਨਾਲ ਤਰਨਾ, ਅਸੀਂ ਤੇਰੀ ਮਿਹਰ ਨਾਲ ਤਰਨਾ ਜੀ ਮਿਹਰਾ ਦੇ ਅਸਾਈਆਂ, ਮਿਹਰਾ ਦੇ ਅਸਾਈਆਂ ਮਿਹਰ ਕਰੀ ਅਸੀਂ ਤੇਰਾ ਹੀ ਪਰਵਾਸਾ ਜੀ ਮੇਰਾ ਰੱਖ ਲਈ ਮਾਣ, ਰੱਖ ਲਈ ਮਾਣ ਨਿਮਾਣ ਤੇਰੀ ਮਿਹਰ ਦੇ ਸੁਹਾਰੇ ਪਾਰ ਲੰਘਣਾ, ਸੁਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ, ਮਿਹਰ ਦੇ ਸੁਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ, ਜਿੱਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਖਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ। ਸਤਿਗੁਰ ਦੀ ਬਖਸ਼ਿਸ਼ ਦੁਹਰਾਈਏ, ਗੁਰਫਤਿਹ ਦੀ ਸਾਂਝ ਪਾਈਏ, ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ, ਵੇਖਣ ਨੂੰ ਭਾਵੇਂ ਸੁਖੀ ਪ੍ਰਤੀਤ ਹੋ ਰਹੇ ਹਾਂ ਪਰ ਮਨ ਇੱਦਾਂ ਪੁੱਜ ਰਿਹਾ ਜਿਵੇਂ ਭੱਠੀ ਵਿੱਚ ਦਾਣੇ ਪੁੱਜਦੇ ਨੇ। ਸਾਰੀ ਜ਼ਿੰਦਗੀ ਬੰਦਾ ਸੁੱਖ ਲੱਭਦਾ ਰਹਿੰਦਾ, ਯਤਨ ਹਨ ਬੜੇ ਢੰਗ ਵਰਤੀ ਦੇ ਆ ਪਰ ਹੱਥ ਕੁਛ ਨਹੀਂ ਆਉਂਦਾ, ਖਾਲੀ ਆਏ ਆ ਖਾਲੀ ਜਾਵਾਂਗੇ। ਸਾਰੀ ਜ਼ਿੰਦਗੀ ਦੀ ਮੁਸ਼ਕਤ ਸਿਰਫ ਇਸੇ ਵਾਸਤੇ ਹੀ ਆ ਵੀ ਮੈਂ ਸੁਖੀ ਹੋ ਜਾਵਾਂ। ਪਰ ਜੇ ਗੁਰਬਾਣੀ ਦੀ ਲੋਅ ਅੰਦਰ ਆਪਣੇ ਆਪ ਨੂੰ ਵੇਖੀਏ, ਗੁਰਬਾਣੀ ਦੇ ਪ੍ਰਕਾਸ਼ ਵਿੱਚ ਆਪਣੇ ਆਪ ਨੂੰ ਵੇਖੀਏ ਤੇ ਸਾਡਾ ਕੋਈ ਕਰਮ ਇੱਦਾਂ ਦਾ ਨਹੀਂ ਜਿਹੜਾ ਸਾਨੂੰ ਸੁੱਖ ਦੇਵੇ। ਧਿਆਨ ਦਿਓ, ਜਿਹੜੀ ਚੀਜ਼ ਅਲਮਾਰੀ ਵਿੱਚ ਪਈ ਹੈ ਉਹ ਅਲਮਾਰੀ ਖੋਲਿਆਂ ਹੀ ਮਿਲੇਗੀ, ਸਾਰੀ ਪੇਟੀ ਨੂੰ ਫੋਲਦੇ ਰਹੋ ਉਹਦੇ ਚੋਂ ਨਹੀਂ ਲੱਭੇਗੀ। ਜਿਹੜੀ ਚੀਜ਼ ਤੁਸੀਂ ਬੈਡਰੂਮ ਵਿੱਚ ਰੱਖੀ ਹੈ ਉਹ ਗੈਸਟ ਰੂਮ ਵਿੱਚ ਸਾਰਾ ਲੱਭਦੇ ਰਹੋ ਨਹੀਂ ਲੱਭੇਗੀ। ਸੁੱਖ ਹੈ ਕਿਤੇ ਹੋਰ, ਅਸੀਂ ਲੱਭਦੇ ਕਿਤੇ ਹੋਰ ਹਾਂ। ਖੁਸ਼
ਸਤਨਾਮ
ਮਹਾਰਾਜ ਕਹਿੰਦੇ ਨੇ ਜੇ ਸੁੱਖ ਲੈਣਾ ਇੱਕ ਘੰਟੇ ਦਾ ਸੁੱਖ ਨਹੀਂ, ਇੱਕ ਦਿਨ ਦਾ ਸੁੱਖ ਨਹੀਂ, ਇੱਕ ਮਹੀਨੇ ਦਾ ਸੁੱਖ ਨਹੀਂ, ਇੱਕ ਸਾਲ ਦਾ ਨਹੀਂ, ਸਦਾ ਸੁੱਖ ਲੈਣਾ ਨਾ ਤੇ ਜੋ ਸੁੱਖ ਕੋ ਚਾਹੇ ਸਦਾ, ਇਹ ਸਦਾ ਸੁੱਖ ਲੈਣਾ ਤੇ ਸ਼ਰਨ ਰਾਮ ਕੀ ਲੇਹ, ਉਹਦੀ ਸ਼ਰਨ ਅਖਤਿਆਰ ਕਰੋ। ਚਾਹੇ ਰਾਮ ਕਹੋ, ਚਾਹੇ ਅੱਲਾ ਕਹੋ, ਖੁਦਾ ਕਹੋ, ਗੋਡ ਕਹੋ, ਵਾਹਿਗੁਰੂ ਕਹੋ, ਉਹਦੀ ਸ਼ਰਨ ਅਖਤਿਆਰ ਕਰੋ। ਉਹਨਾਂ ਚਿਰ ਗੱਲ ਨਹੀਂ ਬਣੇਗੀ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ, ਉਹਦੀ ਸ਼ਰਨ ਵਿੱਚ ਆਓ। ਜਹ ਸਿਮਰਤ ਗਨਕਾ ਸੀ ਉਧਰੀ ਤਾਂਕੋ ਜਸ ਉਰਧਾਰੋ, ਜਿਹਦਾ ਸਿਮਰਨ ਕਰਨ ਕਰਕੇ ਗਨਕਾ ਪਾਪਣ ਜਿਹਨੇ ਪਤਾ ਹੀ ਨਹੀਂ ਕਿੰਨੇ ਕੁ ਪਾਪ ਕੀਤੇ ਸੀ ਉਹ ਤਰ ਗਈ, ਸਾਡਾ ਭਲਾ ਕਿਉਂ ਨਹੀਂ ਹੋਇਆ। ਜਹ ਸਿਮਰਤ ਗਨਕਾ ਸੀ ਉਧਰੀ ਤਾਂਕੋ ਜਸ ਉਰਧਾਰੋ, ਅਟਲ ਭਇਓ ਤਰੂ ਜਾਂਕੈ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਹੈ ਵਿਦ ਕੋ ਸਵਾਮੀ ਤੈਂ ਕਾਹੇ ਬਿਸਰਾਇਆ। ਕਹਿੰਦੇ ਵੀ ਧਰੂ ਨੇ 5 ਸਾਲਾਂ ਦੀ ਉਮਰ ਵਿੱਚ ਬੰਦਗੀ ਕੀਤੀ, ਉਹਦੀ ਸ਼ਰਨ ਅਖਤਿਆਰ ਕਰਨ ਕਰਕੇ ਅੱਜ ਸਾਰਾ ਸੰਸਾਰ ਉਸ ਧਰੂ ਨੂੰ ਜਾਣਦਾ। ਸਭ ਤੋਂ ਵੱਡੀ ਗੱਲ, ਉਹਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਸਾਰੇ ਸਿਰ ਚੁਕਾਉਂਦੇ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
5 ਸਾਲਾਂ ਦਾ ਹੀ ਸੀ ਸਿਰ। ਰਾਮ ਜਪੋ ਜੀ ਐਸੇ ਐਸੇ, ਧਰੋ ਪ੍ਰਹਿਲਾਦ ਜਪਿਓ ਹਰ ਜੈਸੇ। ਮਹਾਰਾਜ ਜੀ ਕਹਿੰਦੇ ਨੇ ਜੇ ਨਾਮ ਜਪਣਾ ਨਾ ਤੇ ਏਦਾਂ ਜਪੋ ਜਿਵੇਂ ਧਰੂ ਨੇ ਜਪਿਆ, ਏਦਾਂ ਜਪੋ ਜਿਵੇਂ ਪ੍ਰਹਿਲਾਦ ਨੇ ਜਪਿਆ। ਇਹਨਾਂ ਦਾ ਪ੍ਰਮਾਣ ਤਾਂ ਦਿੱਤਾ ਹੋਰਾਂ ਨਾਲੋਂ ਕਿਉਂਕਿ ਇਹਨਾਂ ਨੇ ਛੋਟੀ ਉਮਰ ਵਿੱਚ ਜਪਿਆ। ਬਹੁਤ ਵੱਡੇ ਭਾਗਾਂ ਵਾਲੇ ਨੇ ਉਹ ਬੱਚੇ ਜਿਨ੍ਹਾਂ ਨੂੰ ਬਚਪਨ ਵਿੱਚ ਲਗਨ ਲੱਗੀ ਹੋਈ ਹੈ। ਬੜੇ ਬੱਚੇ ਵੇਖੇ ਨੇ ਮੈਂ। ਸਟੱਡੀ ਸਰਕਲ ਇੱਕ ਸੰਸਥਾ ਹੈ ਪੰਜਾਬ ਵਿੱਚ ਵੀ, ਬਾਹਰਲੀਆਂ ਸਟੇਟਾਂ ਵਿੱਚ ਵੀ ਔਰ ਬਾਹਰਲੇ ਦੇਸ਼ਾਂ ਵਿੱਚ ਵੀ। ਉਹਨਾਂ ਦੀਆਂ ਯੂਨਿਟਾਂ ਨੇ, ਬ੍ਰਾਂਚਾਂ ਬਣ ਗਈਆਂ ਨੇ, ਸ਼ਾਇਦ ਇੱਥੇ ਵੀ ਹੋਏਗੀ ਸਟੱਡੀ ਸਰਕਲ ਦੀ ਕੋਈ ਯੂਨਿਟ, ਕੋਈ ਉਹਨਾਂ ਦੀ ਬ੍ਰਾਂਚ। ਉਹਦੇ ਵਿੱਚ ਮੈਂ ਵੇਖਿਆ ਹੈ ਉਹਨਾਂ ਨੇ ਇੱਕ ਬੜਾ ਸੋਹਣਾ ਉੱਦਮ ਕੀਤਾ। ਮੇਰੇ ਕੋਲ ਵੀ ਆਏ ਪਿੱਛੇ ਜੇ, ਕਹਿੰਦੇ ਜੀ ਬੱਚਿਆਂ ਨੂੰ ਇਨਾਮ ਦੇਣੇ ਨੇ, ਕੁਛ ਸੇਵਾ ਕਰੋ। ਚਲੋ ਜਿੰਨਾ ਕੁ ਮੇਰੇ ਤੋਂ ਹੋਇਆ, ਟਰਾਫੀਆਂ ਕੁਛ ਬੱਚਿਆਂ ਵਾਸਤੇ ਲਿਆਂਦੀਆਂ। ਮੈਂ ਕਿਹਾ ਇਹ ਕਾਹਦੇ ਵਾਸਤੇ ਦੇਣੀਆਂ? ਉਹ ਕਹਿੰਦੇ ਜੀ ਅਸੀਂ ਘਰ ਘਰ ਜਾ ਕੇ ਇਹ ਉੱਦਮ ਕਰਨੇ ਆ ਵੀ ਜਿਹੜੇ ਬੱਚੇ ਸਾਨੂੰ ਵੱਧ ਤੋਂ ਵੱਧ ਬਾਣੀ ਸੁਣਾਉਣਗੇ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ, ਕੰਠ ਕਰਨਗੇ, ਤੇ ਇਹ ਵੱਡੇ ਜਿਹੜੀਆਂ ਵੱਡੀਆਂ ਟਰਾਫੀਆਂ ਹਨ ਇਹ ਉਹਨਾਂ ਨੂੰ ਦੇਣੀਆਂ ਨੇ ਜਿਹੜੇ ਬੱਚਿਆਂ ਨੇ ਘਰਾਂ ਦੇ ਵਿੱਚ ਸਹਿਜ ਪਾਠ ਕੀਤੇ ਨੇ, ਕਿਸੇ ਨੇ 1 ਮਹੀਨੇ 'ਚ, ਕਿਸੇ ਨੇ 2 ਮਹੀਨੇ 'ਚ, ਕਿਸੇ ਨੇ 6 ਮਹੀਨੇ 'ਚ, ਕਿਸੇ ਨੇ 15 ਦਿਨਾਂ 'ਚ। ਔਰ ਮੈਂ ਹੈਰਾਨ ਹੋਇਆ ਵੇਖ ਕੇ ਕਿ ਉਹ ਬੱਚੇ ਜਿਹੜੇ ਆ ਕੋਈ ਉਹਨਾਂ ਦੇ ਵਿੱਚ 7 ਸਾਲ ਦਾ ਕੋਈ 10 ਸਾਲ ਦਾ ਕੋਈ 15 ਕੁ ਸਾਲ ਦਾ ਤੇ 10 ਸਾਲ ਦਾ ਬੱਚਾ ਜਿਹਨੇ ਕਿ 15 ਦਿਨਾਂ ਦੇ ਵਿੱਚ ਘਰ ਵਿੱਚ ਰਹਿ ਕੇ ਛੁੱਟੀਆਂ ਦੇ ਵਿੱਚ ਸਾਰਾ ਸਹਿਜ ਪਾਠ ਕੀਤਾ ਤੇ ਬੜੀ ਖੁਸ਼ੀ ਹੋਈ ਵੇਖ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਲਗਨ ਲਾ ਰਹੇ ਨੇ ਉਹ ਬੜਾ ਸ਼ਲਾਘਾਯੋਗ ਉਹਨਾਂ ਦਾ ਕਦਮ ਹੈ ਮਹਾਂਪੁਰਸ਼ ਆਉਂਦੇ ਹੁੰਦੇ ਸਨ ਸਟੇਜ ਤੋਂ ਕਈ ਵਾਰੀ ਕਿ ਭਾਈ ਕੋਈ ਵੀ ਸੰਸਥਾ ਹੋਵੇ ਕੋਈ ਵੀ ਸੰਪਰਦਾ ਹੋਵੇ ਹਰੇਕ ਤੋਂ ਗੁਣ ਲਿਆ ਹਰੇਕ ਤੋਂ ਗੁਣ ਲੈਣਾ ਚਾਹੀਦਾ ਕਿਸੇ 'ਚ ਵੀ ਹੋਵੇ ਕੋਈ ਧਾਰਨ ਕਰ ਲਓ ਤੇ ਬਚਪਨ ਵਿੱਚ ਜੇ ਲਗਨ ਲੱਗ ਜਾਏ ਉਹਦੇ ਉਹਦਾ ਮੁਕਾਬਲਾ ਨਹੀਂ ਕੋਈ ਕਿਉਂਕਿ ਬੱਚੇ ਨੇ ਨਿੱਕੇ ਨਿੱਕੇ ਟਾਹਣੀਆਂ ਨੇ ਜਿੱਧਰ ਮਰਜ਼ੀ ਮੋੜ ਲਓ ਤੇ ਟਾਹਣੀ ਤੋਂ ਟਾਹਣ ਬਣ ਜਾਏ ਫਿਰ ਹੱਥ ਨਾਲ ਥੋੜ੍ਹਾ ਮੁੜਨੀ ਹੈ ਫਿਰ ਤੇ ਆਰੀ ਚੁੱਕਣੀ ਪੈ ਗਈ ਟਾਹਣੀ ਸੀ ਮੁੜ ਜਾਂਦੀ ਸੀ ਟਾਹਣ ਨਹੀਂ ਮੁੜਦਾ ਤੇ ਬਚਪਨ ਵਿੱਚ ਜੇ ਰੰਗ ਚੜ੍ਹ ਜਾਏ ਤੇ ਬਹੁਤੀ ਚੰਗੀ ਗੱਲ ਆ ਕਈ ਬੱਚੇ ਮੰਨ ਜਾਂਦੇ ਨੇ ਵੱਡੇ ਨਹੀਂ ਮੰਨਦੇ ਛੇਤੀ ਛੇਤੀ ਬੱਚੇ ਛੇਤੀ ਇਸ ਪਾਸੇ ਆਉਣ ਨੂੰ ਤਿਆਰ ਨੇ 4 ਤੋਂ 7 ਸਾਲ ਦੀ ਉਮਰ ਦੱਸੀ ਹੈ ਸਤਸੰਗ ਜੀ ਪ੍ਰਾਤਨ ਗ੍ਰੰਥਾਂ ਦੇ ਵਿੱਚ ਕਿ ਇਹ 3-4 ਕੁ ਸਾਲ ਦੀ ਉਮਰ ਹੁੰਦੀ ਹੈ ਬੱਚੇ ਦੀ 3 ਕੁ ਸਾਲ ਦੀ 4 ਤੋਂ ਲੈ ਕੇ 7 ਸਾਲ ਦੀ ਉਮਰ ਇਹ ਬੜੀ ਸੰਭਾਲਣ ਵਾਲੀ ਹੁੰਦੀ ਹੈ ਇਸ ਉਮਰ ਵਿੱਚ ਜਿਹੜੀ ਗੱਲ ਉਹਦੇ ਅੰਦਰ ਘਰ ਕਰ ਜਾਏਗੀ ਉਹਨੂੰ ਤੁਸੀਂ ਫਿਰ ਕੱਢ ਨਹੀਂ ਸਕੋਗੇ ਇਹ ਸਮਾਂ ਬੜਾ ਸੰਭਾਲਣ ਵਾਲਾ ਹੁੰਦਾ ਬੜਾ ਨਾਜ਼ੁਕ ਸਮਾਂ ਹੁੰਦਾ 4 ਤੋਂ 7 ਸਾਲ ਦੀ ਉਮਰ ਬੱਚੇ ਦੀ ਹਰ ਪਲ ਉਹਦਾ ਬੜੇ ਧਿਆਨ 'ਚ ਰੱਖਣਾ ਚਾਹੀਦਾ ਉਸ ਵੇਲੇ ਜਿਹੜੀ ਗੱਲ ਉਹਦੇ ਘਰ ਕਰ ਗਈ ਉਹਨੂੰ ਫਿਰ ਕੋਈ ਕੱਢ ਨਹੀਂ ਸਕੇਗਾ ਧਿਆਨ ਦੇਣਾ ਬਚਪਨ ਵਿੱਚ ਉਹਨਾਂ ਨੂੰ ਲਗਨ ਲੱਗੀ ਇਸੇ ਕਰਕੇ ਉਹਨਾਂ ਵਾਂਗੂ ਜਪੋ ਤੇ ਜਿਸ ਦਿਨ ਸਾਡਾ ਗੁਰੂ ਘਰ ਵਿੱਚ ਜਨਮ ਹੁੰਦਾ ਹੈ ਜਿਸ ਦਿਨ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦੇ ਹਾਂ ਤੇ ਮਹਾਰਾਜ ਜੀ ਕਹਿੰਦੇ ਨੇ ਸਤਿਗੁਰ ਕੇ ਜਨਮੇ ਗੁਰੂ ਘਰ ਵਿੱਚ ਜਨਮ ਹੋ ਗਿਆ ਫਿਰ ਗਵਨ ਮਟਾਇਆ ਆਵਾਗਵਨ ਦਾ ਚੱਕਰ ਮਿਟ ਗਿਆ ਇਹ ਨਹੀਂ ਲਿਖਿਆ ਕਿਤੇ ਵੀ ਮਾਂ ਪਿਓ ਦੇ ਜਨਮੇ ਤੇ ਗਵਨ ਮਟਾਇਆ ਮਾਂ ਦੀ ਕੁੱਖੋਂ ਜਨਮ ਹੋਇਆ ਤੇ ਆਵਾਗਵਨ ਮਿਟ ਗਿਆ ਨਹੀਂ ਇਹ ਤੇ ਜਨਮ ਸ਼ੁਰੂ ਹੋਇਆ ਕਹਿੰਦੇ ਆਵਾਗਵਨ ਉਦਣ ਮਿਟੇਗਾ ਜਿੱਦਣ ਸਤਿਗੁਰ ਕੇ ਜਨਮੇ ਜਿੱਦਣ ਗੁਰੂ ਘਰ ਵਿੱਚ ਜਨਮ ਹੋਏਗਾ ਸਰੀਰ ਤੇ ਜਨਮਿਆ ਹੈ ਤੇ ਇਹਦੇ ਅੰਦਰ ਗਿਆਨ ਵੀ ਇੱਕ ਦਿਨ ਜਨਮੇ ਗਿਆਨ ਦਾ ਜਨਮ ਹੋਵੇ ਅਸਲੀ ਜੀਵਨ ਜਿਹੜਾ ਉਹ ਜ਼ਮੀਰ ਦਾ ਇੱਕ ਸਰੀਰ ਦਾ ਜੀਵਨ ਹੈ ਇੱਕ ਜ਼ਮੀਰ ਦਾ ਜੀਵਨ ਹੈ ਜਰਾ ਕੁ ਬੇਨਤੀ ਪਿਆਰ ਨਾਲ ਸਮਝਣਾ ਸੰਗਤ ਦਾ ਇਕੱਠ ਕਾਫੀ ਹੈ ਮੇਰੀ ਉਹਨਾਂ ਭੈਣਾਂ ਦੇ ਚਰਨਾਂ ਵਿੱਚ ਅਰਜ਼ੇ ਵੀ ਕਿਰਪਾ ਕਰੋ ਜਿਨ੍ਹਾਂ ਕੋਲ ਬੱਚੇ ਨਿਆਣੇ ਨੇ ਉਹ ਉਹਨਾਂ ਬੱਚਿਆਂ ਤੇ ਕੰਟਰੋਲ ਕਰ ਲਓ ਪਿਛਲੇ ਪਾਸੇ ਆਪ ਜੀ ਦੀ ਆਵਾਜ਼ ਸਾਊਂਡ ਦੀ ਸੁਣਦੀ ਹੈ ਤੇ ਉੱਥੇ ਬੱਚਿਆਂ ਨੂੰ ਨਾਲ ਉੱਥੇ ਲੈ ਜਾਓ ਪਿੱਛੇ ਸੁਣਦੀ ਆਵਾਜ਼ ਕਿਉਂਕਿ ਧਿਆਨ ਦੇਣਾ ਬਹੁਤਾ ਜ਼ਿਆਦਾ ਇਕੱਠ ਨਹੀਂ ਵੀ ਆਪਾਂ ਗਵਾਚ ਜਾਵਾਂਗੇ ਜੇ ਸਮਾਂ ਬਹੁਤ ਪਿਆ ਬੱਚਾ ਸੌਂ ਜਾਏਗਾ ਚੁੱਪ ਕਰ ਜਾਏਗਾ ਫਿਰ ਆਪ ਜੀ ਅੱਗੇ ਆ ਕੇ ਬੈਠ ਜਾਇਓ ਜਰਾ ਕੁ ਧਿਆਨ ਦੇਣਾ ਮਰ ਦੀ ਮਿਹਰ ਨਾਲ ਕੱਲ੍ਹ ਨਾਲੋਂ ਪੰਡਾਲ ਵਧਾਇਆ ਸੱਚੇ ਪਾਤਸ਼ਾਹ ਦਾ ਸ਼ੁਕਰ ਹੈ ਸਤਿਗੁਰ ਨੇ ਕਿਰਪਾ ਕੀਤੀ ਹੈ ਕੱਲ੍ਹ ਪੰਡਾਲ ਵਧਾਇਆ ਅੱਜ ਪੰਡਾਲ ਵਧਾਇਆ ਤੇ ਗੁਰੂ ਕਾ ਪਰਿਵਾਰ ਵੀ ਵੱਧ ਗਿਆ
ਖੁਸ਼ਗੁਰੂ
ਹੁਣ ਮਿਹਰ ਹੋਏ ਕੱਲ੍ਹ ਨੂੰ ਹੋਰ ਪੰਡਾਲ ਵਧਾਈਏ ਪਰਿਵਾਰ ਹੋਰ ਵੱਡਾ ਹੋ ਜਾਵੇ ਮਹਾਰਾਜ ਕਿਰਪਾ ਕਰ ਇੱਕ ਸਰੀਰ ਦਾ ਜੀਵਨ ਹੁੰਦਾ ਇੱਕ ਜ਼ਮੀਰ ਦਾ ਜੀਵਨ ਹੁੰਦਾ ਸਲੋਕ ਪੜ੍ਹਨੇ ਆ ਨਾ ਰੋਜ਼ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਹਨੂੰ ਸਾਰਾ ਜਪਜੀ ਸਾਹਿਬ ਨਹੀਂ ਆਉਂਦਾ ਜਦੋਂ ਸਲੋਕ ਪੜ੍ਹਦਾ ਹੈ ਤੇ ਪੜ੍ਹੀਦਾ ਹੈ ਨਾ ਜਦੋਂ ਭਾਈ ਸਾਹਿਬ ਕੋਈ ਸਲੋਕ ਪੜ੍ਹਦੇ ਹੋਣ ਜਪਜੀ ਸਾਹਿਬ ਦਾ ਪਾਠ ਕਰਦੇ ਹੋਣ ਉਹ ਸਾਰੇ ਜਪਜੀ ਸਾਹਿਬ ਚ ਨਾ ਭਾਵੇਂ ਬੋਲੇ ਸਲੋਕ ਉਹਨੂੰ ਆਉਂਦਾ ਹੁੰਦਾ ਲਗਭਗ ਇੰਨਾ ਕੁ ਤੇ ਸਾਰਿਆਂ ਨੂੰ ਕੰਠ ਹੈ ਨਾ ਜਿਹੜੇ ਆਪਣੇ ਆਪ ਨੂੰ ਗੁਰਸਿੱਖ ਹੁੰਦੇ ਆ, ਸਲੋਕ ਤੇ ਆਉਂਦਾ ਪੜ੍ਹਨਾ। ਜੇ ਬਹੁਤੀ ਬਾਣੀ ਨਹੀਂ ਪੜ੍ਹਨੀ ਆਉਂਦੀ ਤੇ ਇਹ ਸਲੋਕ ਹੀ ਵੇਖ ਲਓ, ਇਹਦੇ ਵਿੱਚ ਹੀ ਬੜਾ ਵੱਡਾ ਗਿਆਨ ਛੁਪਿਆ ਹੋਇਆ। ਇਹਦੇ ਵਿੱਚ ਜ਼ਮੀਰ ਦੇ ਜੀਵਨ ਦਾ ਜ਼ਿਕਰ ਹੈ। ਸਰੀਰ ਦਾ ਜੀਵਨ ਇੱਕ ਜ਼ਮੀਰ ਦਾ ਜੀਵਨ। ਪਵਨ ਗੁਰੂ ਪਾਣੀ ਪਿਤਾ, ਪਾਣੀ ਨੂੰ ਪਿਤਾ ਮੰਨਿਆ ਪਵਨ ਗੁਰੂ। ਸਰੀਰ ਦਾ ਸਵਾਸ ਹੈ ਹਵਾ, ਸਰੀਰ ਦਾ ਸਵਾਸ ਹੈ ਹਵਾ ਪਵਨ। ਪਰ ਜ਼ਮੀਰ ਹੈ ਨਾ ਜਿਹੜੀ ਅੰਦਰ, ਉਹਦਾ ਸਵਾਸ ਹੈ ਗੁਰਮੰਤਰ ਨਾਮ। ਨਾਮ ਤੋਂ ਭਾਵ ਹੈ ਗੁਰੂ, ਪਵਨ ਗੁਰੂ। ਸਰੀਰ ਮੁਰਦਾ ਸਮਝਿਆ ਜਾਂਦਾ ਜਦੋਂ ਪਵਨ ਰੁਕ ਗਈ, ਸਵਾਸ ਰੁਕ ਗਏ। ਜ਼ਮੀਰ ਉਹਦੀ ਮੁਰਦਾ ਸਮਝੀ ਜਾਂਦੀ ਹੈ ਜਿਹਦਾ ਗੁਰਮੰਤਰ ਰੁਕ ਜਾਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਸੀਂ ਕਹਿੰਦੇ ਹਾਂ ਵੇਖੋ ਜੀ, ਸਾਹ ਨਹੀਂ ਰਹੇ ਮਰ ਗਿਆ, ਸਰੀਰ ਮਰ ਗਿਆ। ਤੇ ਜਿਹਦਾ ਸਮਝ ਲਓ ਵੀ ਗੁਰਮੰਤਰ ਨਹੀਂ ਚੱਲਦਾ, ਜਿਹਦੇ ਅੰਦਰ ਨਾਮ ਨਹੀਂ ਚੱਲਦਾ, ਜਿਹੜਾ ਬਾਣੀ ਨਹੀਂ ਪੜ੍ਹਦਾ, ਜਿਹਦੇ ਅੰਦਰ ਸ਼ਬਦ ਹੀ ਹੈ ਨਹੀਂ, ਸਤਿਗੁਰੂ ਕਹਿੰਦੇ ਨੇ ਉਹਦੀ ਜ਼ਮੀਰ ਮਰ ਗਈ। ਇਹ ਯਾਦ ਰੱਖਣਾ ਹੈ। ਪੱਤ ਵੀ ਨਾਮ ਜਪਣ ਵਾਲਿਆਂ ਦੀ। ਕਈ ਵਾਰੀ ਕਹਿੰਦੇ ਨੇ ਨਾ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਮੈਂ ਕਈ ਪੰਗਤੀਆਂ ਇਹ ਪੜ੍ਹੀਆਂ, ਵੇਖੀਆਂ ਵੀ ਨੇ, ਲਿਖੀਆਂ। ਥੋੜਾ ਜਿਹਾ ਵੀਰ ਰਸ ਭਰਨ ਵਾਸਤੇ ਵੀ ਕਈ ਲਿਖਦੇ ਨੇ ਵੀ ਇਹ ਜੀ, ਜਿਹੜੇ ਬੰਦੇ ਦੀ ਪੱਤ ਲਹਿ ਜਾਏ ਉਹਦਾ ਜਿਉਣਾ ਹਰਾਮ ਹੈ, ਉਹਦਾ ਖਾਣਾ ਹਰਾਮ ਹੈ। ਪਰ ਸਤਿਗੁਰੂ ਕਹਿੰਦੇ ਨੇ ਪਿਆਰਿਓ, ਪੱਤ ਤੇ ਲੈਂਦੀ, ਲੈਣੀ ਤੇ ਤਾਂ ਮੰਨੀਏ ਜੇ ਪੱਤ ਹੋਵੇ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਪੱਤ ਨਾਮ ਜਪਣ ਵਾਲਿਆਂ ਦੀ ਹੈ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਸਤਿਗੁਰੂ ਕਹਿੰਦੇ ਨੇ ਸਾਡੀਆਂ ਨਜ਼ਰਾਂ ਵਿੱਚ ਜਿਉਂਦਾ ਹੀ ਉਹ ਆ, ਜਿਉਂਦਾ ਹੀ ਉਹ ਆ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਦਾ ਵਾਸਾ ਹੈ, ਜਿਹੜਾ ਨਾਮ ਜਪਦਾ ਸਾਡੀਆਂ ਨਜ਼ਰਾਂ ਚ ਉਹ ਜਿਉਂਦਾ ਹੈ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਕਹਿੰਦੇ ਬਾਕੀ ਨਹੀਂ, ਕਿਉਂਕਿ ਜ਼ਮੀਰ ਵੇਖਣੀ ਆ, ਸਰੀਰ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜ਼ਮੀਰ ਵੇਖਦੇ ਨੇ ਸਤਿਗੁਰੂ, ਬਾਕੀ ਤੇ ਠੀਕ ਆ, ਤੁਰੇ ਫਿਰਦੇ ਆ। ਪਰ ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ। ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਬੰਦਗੀ ਨਹੀਂ ਕਰਦੇ, ਮੈਨੂੰ ਉਹ ਤੇ ਧਰਤੀ ਤੇ ਭਾਰ ਨੇ, ਉਹ ਦੁਨੀਆਂ ਤੇ ਬੋਝ ਨੇ, ਭਾਰ ਨੇ। ਕਿੰਨਾ ਦੁੱਖ ਲੱਗਦਾ ਤੁਹਾਡੇ ਚੋਂ ਬਾਪੂ ਬੈਠੇ ਨੇ, ਉਹ ਬਜ਼ੁਰਗ ਬੈਠੇ ਨੇ, ਉਹ ਪਿਤਾ ਬੈਠੇ ਆ, ਜਿਹੜੇ ਇਸ ਗੱਲੋਂ ਦੁਖੀ ਨੇ, ਸਾਨੂੰ ਸਾਡੇ ਬੱਚੇ ਬੋਝ ਸਮਝਦੇ ਨੇ, ਬੈਠੇ ਨੇ। ਜੇ ਉਹਨਾਂ ਨੂੰ ਕਹੋ ਨਾ ਹੱਥ ਖੜੇ ਕਰੋ, ਖਿਮਾ ਕਰਨਾ, ਬੜੀਆਂ ਉਹ ਮਾਵਾਂ ਸਾਡੀਆਂ ਬਜ਼ੁਰਗ, ਤੇ ਬੜੇ ਬਜ਼ੁਰਗ ਇੱਥੇ ਵੀਰ ਬਜ਼ੁਰਗ ਪਿਤਾ ਸਾਡੇ ਬਾਹਾਂ ਖੜੀਆਂ ਕਰਕੇ ਕਹਿਣਗੇ ਵੀ ਸਾਨੂੰ ਸਾਡਾ ਪਰਿਵਾਰ ਬੋਝ ਸਮਝਦਾ, ਸਾਨੂੰ ਸਾਡੇ ਬੱਚੇ ਨੇ। ਵੱਡਾ ਮੁੰਡਾ ਕਹਿੰਦਾ ਛੋਟੇ ਨਾਲ ਰੋਟੀ ਖਾ ਲਾ, ਛੋਟਾ ਕਹਿੰਦਾ ਵੱਡੇ ਨਾਲ ਰੋਟੀ ਖਾ ਲਾ, ਮੈਂ ਕਿੱਧਰ ਜਾਵਾਂ ਜੀ, ਸਾਨੂੰ ਬੋਝ ਸਮਝਦੇ। ਕਿੰਨੇ ਦੁਖੀ ਨੇ ਵਿਚਾਰੇ ਜਿਹੜੇ ਮਾਤਾ ਪਿਤਾ, ਉਹ ਜਿਹਨਾਂ ਦੇ ਬੱਚੇ ਰੋਟੀ ਨਹੀਂ ਦਿੰਦੇ ਤੇ ਉਹ ਬੋਝ ਸਮਝਦੇ ਨੇ ਬੱਚੇ ਤੇ, ਦੁਖੀ ਹੋ ਨਾ ਵੀ ਸਾਨੂੰ ਸਾਡੇ ਬੱਚੇ ਸਾਡੀ ਕਦਰ ਹੀ ਨਹੀਂ ਕਰਦੇ। ਤੇ ਕਈ ਬੱਚੇ ਨੇ ਜਿਹੜੇ ਉਹ ਦੁਖੀ ਨੇ, ਮੈਨੂੰ ਜੀ ਨੌਕਰੀ ਨਹੀਂ ਮਿਲੀ, ਮੈਂ ਪਰ ਫਿਰਦਾ ਤੇ ਬੜਾ ਰਿਹਾ, ਹੁਣ ਦੱਸੋ ਕੀ ਕਰੀਏ, ਸਾਡੇ ਮਾਤਾ ਪਿਤਾ ਸਾਨੂੰ ਬੋਝ ਸਮਝਦੇ ਵੀ ਤੈਨੂੰ ਵਿਹਲੇ ਨੂੰ ਕਿੱਥੋਂ ਖਵਾਈਏ। ਕਈ ਬੱਚੇ ਉਹ ਨੇ ਜਿਹੜੇ ਮਾਤਾ ਪਿਤਾ ਨੂੰ ਬੋਝ ਸਮਝਦੇ ਨੇ, ਮਾਤਾ ਪਿਤਾ ਦੁਖੀ ਨੇ। ਤੇ ਕਈ ਮਾਤਾ ਪਿਤਾ ਇੱਦਾਂ ਦੇ ਨੇ ਜਿਹੜੇ ਬੱਚਿਆਂ ਨੂੰ ਬੋਝ ਸਮਝਦੇ ਨੇ, ਉਹ ਬੱਚੇ ਦੁਖੀ ਨੇ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਪਿਆਰਿਓ, ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਬੰਦਗੀ ਨਹੀਂ ਕਰਦੇ, ਉਹ ਧਰਤੀ ਤੇ ਬੋਝ ਨੇ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਉਦੋਂ ਸਾਨੂੰ ਕਿਉਂ ਨਾ ਦੁੱਖ ਲੱਗਿਆ, ਜਦੋਂ ਸਾਨੂੰ ਮਾਂ ਕਹਿੰਦੀ ਆ ਤੂੰ ਬੋਝ ਆ, ਤੇ ਬੱਚਾ ਮਰਨ ਨੂੰ ਤਿਆਰ ਹੈ, ਮੈਂ ਤੇ ਨਹਿਰ ਚ ਛਾਲ ਮਾਰ ਦੇਣੀ, ਮਰ ਜਾਣਾ ਮੈਂ ਤੇ, ਮੈਨੂੰ ਮੇਰੀ ਕਦਰ ਹੀ ਕੋਈ ਨਹੀਂ ਕਰ।
ਬਹੁਤੇ ਜਿਹੜੇ ਆ ਜਿਹੜੇ ਮਰ ਜਾਂਦੇ ਨੇ ਆਪਣੇ ਆਪ ਆਤਮ ਘਾਤੀ ਆਤਮ ਹੱਤਿਆ ਕਰ ਲੈਂਦੇ ਆ, ਉਹ ਇਸੇ ਕਰਕੇ ਕਰਦੇ ਆ ਵੀ ਸਾਡੇ ਮਾਤਾ ਪਿਤਾ ਲੜਦੇ ਨੇ ਸਾਡੇ ਨਾਲ, ਸਾਡੀ ਕਦਰ ਨਹੀਂ ਕੋਈ, ਮੇਰਾ ਜੀ ਕਰਦਾ ਮੈਂ ਮਰ ਜਾ। ਮਾੜਾ ਜਿਹਾ ਕਿਸੇ ਨੇ ਕਹਿ ਦਿੱਤਾ ਮੁੰਡਿਆ ਮੇਰੇ ਤੇ ਬੋਝ ਆ ਤੇ ਮਰਨ ਨੂੰ ਤਿਆਰ ਹੈ, ਮਾਤਾ ਪਿਤਾ ਘਰ ਛੱਡਣ ਨੂੰ ਤਿਆਰ ਨੇ, ਦੁਖੀ ਨੇ, ਸਾਡੇ ਬੋਝ ਸਮਝਦੇ ਨੇ, ਪਰ ਸਤਿਗੁਰੂ ਬਾਬਾ ਫਰੀਦ ਜੀ ਕਹਿੰਦੇ ਨੇ ਧਰਤੀ ਉਹਦੀ ਬਣਾਈ ਹੋਈ ਆ, ਤੁਸੀਂ ਤੇ ਬੋਝ ਬਣ ਗਏ ਉਹਦੇ ਉੱਤੇ ਆ ਕੇ।
ਵਾਹਿਗੁਰੂ
ਆਪਾਂ ਸਾਰਿਆਂ ਵਾਸਤੇ, ਮੈਂ ਵੀ ਵਿੱਚ ਹੀ ਆ ਪਿਆਰੇ, ਕੋਈ ਇਸ ਗੱਲ ਦਾ ਗੁੱਸਾ ਨਾ ਕਰੇ। ਵਿਸਰਿਆ ਜਿਨ ਨਾਮ, ਜਿਹਨੂੰ ਨਾਮ ਵਿਸਰ ਗਿਆ, ਜਿਹਨੂੰ ਬਾਣੀ ਵਿਸਰ ਗਈ ਆ, ਖਿਮਾ ਕਰਨਾ। ਇਹ ਜਿਹੜੇ ਕਹਿੰਦੇ ਨੇ ਅਸੀਂ ਤੇ ਕਾਮਰੇਡ ਖਿਆਲਾਂ ਦੇ ਅਸੀਂ ਰੱਬ ਦੀ ਹੋਂਦ ਨੂੰ ਮੰਨਦੇ ਹੀ ਨਹੀਂ, ਉਹਨਾਂ ਦੀ ਬਾਬਤ ਹੈ ਜਿਨ੍ਹਾਂ ਨੇ ਕਦੇ ਗੁਰਦੁਆਰੇ ਜਾ ਕੇ ਸੀਸ ਨਹੀਂ ਝੁਕਾਇਆ, ਜਿਹੜੇ ਰੱਬ ਦੀ ਹੋਂਦ ਤੋਂ ਮੁਨਕਰ ਹੋ ਚੁੱਕੇ ਹਨ, ਉਹਨਾਂ ਦੀ ਬਾਬਤ ਤੇ ਉਹ ਤੇ ਬੋਝ ਨੇ ਧਰਤੀ ਤੇ ਆ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਦਾਤ ਪਾ ਲਈ ਦਾਤਾਂ ਦੇਣ ਵਾਲਾ ਭੁੱਲ ਗਿਆ, ਉਹਨਾਂ ਨੂੰ ਬੋਝ ਆਖਿਆ। ਇਸ ਕਰਕੇ ਧਿਆਨ ਦੇਣਾ, ਜੀਵਨ ਤੇ ਹੈ ਹੀ, ਪੱਤ ਤੇ ਹੈ ਹੀ ਉਹਨਾਂ ਦੀ ਜਿਹੜੇ ਨਾਮ ਜਪਦੇ। ਹਾਂਜੀ, ਪਵਨ ਗੁਰੂ, ਪਵਨ ਗੁਰੂ,
ਪਾਣੀ ਪਿਤਾ,
ਪਾਣੀ ਪਿਤਾ। ਜੇ ਬਾਣੀ ਦੀ ਪੰਕਤੀ ਯਾਦ ਹੋਵੇ ਨਾ ਤੇ ਕਿਰਪਾ ਕਰਕੇ ਜ਼ਰੂਰ ਰਸਨਾ ਉੱਤੇ ਲਿਆਇਆ ਕਰੋ, ਰਸਨਾ ਪਵਿੱਤਰ ਹੋ ਜਾਏਗੀ। ਪਵਨ ਗੁਰੂ,
ਪਾਣੀ ਪਿਤਾ,
ਪਾਣੀ ਪਿਤਾ। ਪਵਨ ਸਰੀਰ ਦਾ ਸਵਾਸ ਹੈ ਪਵਨ, ਤੇ ਜ਼ਮੀਰ ਦਾ ਸਵਾਸ ਹੈ ਗੁਰੂ। ਪਵਨ ਗੁਰੂ ਪਾਣੀ ਪਿਤਾ ਮੰਨਿਆ। ਮਾਤਾ ਧਰਤ ਮਹੱਤ, ਇੱਕ ਮਾਂ ਉਹ ਆ ਜਿਹਨੇ ਜਨਮ ਦਿੱਤਾ, ਇੱਕ ਗੁਰਬਾਣੀ ਮਾਂ ਸਾਡੀ, ਇੱਕ ਮਾਤਾ ਧਰਤ ਮਹੱਤ, ਇੱਕ ਧਰਤੀ ਵੀ ਮਾਂ ਮੰਨੀ ਹੈ। ਧਰਤੀ ਜਿਹੜੀ ਹੈ ਇਹ ਵੱਡੀ ਮਾਂ ਹੈ, ਮਾਂ ਨੇ ਤੇ ਜਨਮ ਦੇ ਦਿੱਤਾ, ਇਹਦੇ ਉੱਤੇ ਹੀ ਖੇਡਣਾ, ਇਹਦੇ ਉੱਤੇ ਹੀ ਖੇਤੀ, ਇਹਦੇ ਜੋ ਖਾ ਰਹੇ ਹਾਂ ਉਹ ਵੀ ਇਹਦੇ ਤੋਂ ਪੈਦਾ ਹੋ ਰਿਹਾ, ਜਿੱਥੇ ਅਸੀਂ ਰਹਿ ਰਹੇ ਹਾਂ ਉਹ ਵੀ ਇਸੇ ਦਾ ਹੀ ਹੈ, ਜਿੱਥੇ ਫੈਕਟਰੀਆਂ ਨੇ, ਜਿੱਥੇ ਨੌਕਰੀ ਕਰਨੇ ਆ, ਉਹ ਮਾਂ ਹੈ ਸਾਡੀ ਧਰਤੀ। ਮਾਤਾ ਧਰਤ ਮਹੱਤ, ਇਹ ਉਹਨੇ ਧਰਤੀ ਮਾਂ ਬਣਾ ਦਿੱਤੀ। ਫਿਰ ਅੱਗੇ, ਦਿਵਸ ਰਾਤ ਦੋਏ ਦਾਈ ਦਾਇਆ, ਖਿਲੈ ਸਗਲ ਜਗਤ। ਦਿਵਸ ਤੇ ਰਾਤ, ਦਿਨ ਤੇ ਰਾਤ, ਇਹ ਦਾਈ ਹੈ ਇੱਕ ਦਾਇਆ। ਪੁਰਾਣੇ ਜਿਹੜੇ ਰਾਜੇ ਸਨ ਨਾ, ਬੀਬੀਆਂ ਬਹੁਤੇ ਬੱਚਿਆਂ ਨੂੰ ਆਪ ਸਵਾਉਂਦੀਆਂ ਵੀ ਨਹੀਂ ਸਨ ਤੇ ਖੜਾਉਂਦੀਆਂ ਵੀ ਨਹੀਂ ਸਨ। ਜਿਵੇਂ ਮਾਵਾਂ ਆਪਣੇ ਬੱਚੇ ਨੂੰ ਸਵਾਉਂਦੀਆਂ ਨੇ ਥਾਪੜ ਕੇ, ਤੇ ਸਾਰਾ ਦਿਨ ਚੁੱਕੀ ਫਿਰਦੀਆਂ ਨੇ, ਚਲੋ ਜੇ ਹੋਰ ਨਹੀਂ ਤੇ ਨਿਆਣਾ ਬਾਪੂ ਚੁੱਕੀ ਫਿਰੇ, ਸਾਰਾ ਦਿਨ ਬਾਪੂ ਮੋਢੇ ਲਾਈ ਫਿਰੇ, ਦਿਨੇ ਬਾਪੂ ਖੜਾਉਂਦਾ ਫਿਰੇ, ਰਾਤ ਨੂੰ ਮਾਂ ਸਾਂਭ ਲੈਂਦੀ ਜਿਹੜਾ, ਤੇ ਰਾਤ ਨੂੰ ਦਾਈ ਜਿਹੜੀ ਥਾਪੜ ਕੇ ਸਵਾਉਂਦੀ ਸੀ ਨਾ, ਉਹਨੂੰ ਤੇ ਕਹਿੰਦੇ ਨੇ ਦਾਈ। ਤੇ ਜਿਹੜਾ ਸਾਰਾ ਦਿਨ ਬੱਚੇ ਨੂੰ ਚੁੱਕੀ ਫਿਰਦਾ ਹੁੰਦਾ ਸੀ, ਖਡਾਉਂਦਾ ਸੀ, ਰਾਜੇ ਮਹਾਰਾਜੇ ਰੱਖਦੇ ਹੁੰਦੇ ਸੀ ਨੌਕਰ, ਉਹਨੂੰ ਕਹਿੰਦੇ ਸੀ ਦਾਇਆ, ਇੱਕ ਦਾਇਆ, ਇੱਕ ਦਾਈ। ਉਸ ਅਕਾਲ ਪੁਰਖ ਨੇ, ਉਸ ਪਰਮੇਸ਼ਰ ਨੇ ਇਹ ਫਿਰ ਦਿਨ ਤੇ ਰਾਤ ਦੋਵੇਂ ਦਾਈ ਤੇ ਦਾਇਆ ਬਣਾ ਦਿੱਤੇ। ਦਿਨ ਦਾਇਆ ਜਿਹੜਾ ਤੋਰੀ ਫਿਰਦਾ, ਖੜਾਈ ਫਿਰਦਾ, ਤੇ ਦਾਈ ਜਿਹੜੀ ਆ ਥਾਪੜ ਕੇ ਸਵਾ ਦਿੰਦੀ ਆ।
ਵਾਹਿਗੁਰੂ।
ਦਿਵਸ ਰਾਤ ਦੋਏ ਦਾਈ ਦਾਇਆ, ਖਿਲ ਸਗਲ ਜਗਤ, ਸਾਰਾ ਸੰਸਾਰ ਖੇਡ। ਦਾਈ ਸਵਾ ਦਿੰਦੀ ਹੈ ਤੇ ਦਾਇਆ ਖਡਾਉਂਦਾ ਹੈ। ਦਿਵਸ ਰਾਤ ਦੋਏ ਦਾਈ ਦਾਇਆ, ਖਿਲ ਸਗਲ ਜਗਤ। ਫਿਰ ਖੇਡਦੀ ਹੈ ਬੜੀ ਦੁਨੀਆ ਆਪੋ ਆਪਣੀ ਮਤ ਅਨੁਸਾਰ। ਕਿਸੇ ਨੇ ਚੰਗੀਆਂ ਖੇਡਾਂ ਖੇਡੀਆਂ ਆਪਣੀ ਜ਼ਿੰਦਗੀ 'ਚ, ਕਿਸੇ ਨੇ ਮਾੜੀਆਂ ਖੇਡਾਂ ਖੇਡੀਆਂ। ਚੰਗੇ ਆਈਆਂ, ਬੁਰੇ ਆਈਆਂ, ਫਿਰ ਵਾਚੈ ਧਰਮ ਹਦੂਰ। ਉਹ ਜਿਹੜੀਆਂ ਚੰਗੀਆਂ ਤੇ ਮਾੜੀਆਂ ਖੇਡਾਂ ਖੇਡੀਆਂ ਨੇ, ਇੱਕ ਦਿਨ ਧਰਮ ਰਾਜ ਦੀ ਕਚਹਿਰੀ ਵਿੱਚ ਵਾਚੀਆਂ ਜਾਣਗੀਆਂ। ਖੁੱਲ ਦੇ ਤੀ ਕਰਮ ਕਰਨ ਦੀ, ਖੁੱਲ ਹੈ ਬੰਦੇ ਨੂੰ ਜੋ ਮਰਜ਼ੀ ਕਰੇ। ਹੁਣ ਸਾਜ ਨੇ ਮਰਜ਼ੀ ਆਪਣੀ ਹੈ, ਭਾਵੇਂ ਜੋ ਮਰਜ਼ੀ ਗੱਲ ਹੋ, ਭਾਵੇਂ ਇਹਦੇ ਉੱਤੇ ਬਾਣੀ ਗੱਲ ਹੋ ਤੇ ਭਾਵੇਂ ਗੀਤ ਗੱਲ, ਮਨ ਨੂੰ ਭਾਵੇਂ ਚੰਚਲ ਕਰ ਲਓ ਤੇ ਭਾਵੇਂ ਮਨ ਨੂੰ ਸਹਿਜ ਵੱਲ ਲੈ ਚੱਲੋ, ਇਹ ਆਪਣੀ ਮਰਜ਼ੀ ਹੈ ਸਾਡੀ। ਮੰਜਾ ਹੈ ਉਹਦੇ ਤੇ ਭਾਵੇਂ ਪਾਪੀ ਬਹਿ ਜਾਏ, ਭਾਵੇਂ ਪੁੰਨੀ ਬਹਿ ਜਾਏ, ਉਹਨੇ ਖੁੱਲ ਦਿੱਤੀ ਹੈ, ਵੇਖਣਾ ਹੁਣ ਖੁੱਲਾ ਛੱਡ ਦਿੱਤਾ। ਫਿਰ ਸੰਸਾਰ ਖੇਡਦਾ, ਕਹਿੰਦੇ ਚੰਗੇ ਆਈਆਂ, ਬੁਰੇ ਆਈਆਂ, ਵਾਚੈ ਧਰਮ ਹਦੂਰ।
ਦਿਨ ਤੇ ਰਾਤ ਦੋਏ ਦਾਈ ਦਾਇਆ ਖੜਾ ਰਹੇ ਨੇ ਤੇ ਕੋਈ ਚੰਗੀਆਂ ਖੇਡਾਂ ਖੇਡਦਾ ਰਿਹਾ ਕੋਈ ਮਾੜੀਆਂ ਹੀ ਖੇਡਾਂ ਖੇਡਦਾ ਰਿਹਾ ਮਾੜੇ ਕਰਮ ਕਰਦਾ ਰਿਹਾ ਤੇ ਸਤਸੰਗ ਇੱਕ ਦਿਨ ਧਰਮਰਾਜ ਦੀ ਕਚਹਿਰੀ ਦੇ ਵਿੱਚ ਵਾਚੇ ਜਾਣਗੇ ਤੇ ਫਿਰ ਅੱਗੇ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪੋ ਆਪਣੇ ਕਰਮਾਂ ਦੇ ਨਾਲ ਜਿਹੋ ਜੇ ਕਿਸੇ ਨੇ ਕਰਮ ਕੀਤੇ ਨੇ ਜੇ ਤੇ ਚੰਗੀਆਂ ਖੇਡਾਂ ਖੇਡੀਆਂ ਚੰਗੇ ਕਰਮ ਕੀਤੇ ਤੇ ਨੇੜੇ ਹੋ ਜਾਣਗੇ ਉਹਦੇ ਤੇ ਜੇ ਮਾੜੇ ਖੇਡਦਾ ਰਿਹਾ ਤੇ ਦੂਰ ਹੋ ਜਾਣਗੇ ਕਰਮ ਕਰਨ ਲੱਗਿਆਂ ਸੋਚਣਾ ਜ਼ਰੂਰ ਕਿ ਨੇੜੇ ਕੇ ਦੂਰ ਪਰ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਜਿਨ੍ਹਾਂ ਨੇ ਨਾਮ ਤੇ ਆਇਆ ਚੰਗੀਆਂ ਖੇਡਾਂ ਖੇਡੀਆਂ ਜਿਨ੍ਹਾਂ ਨੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸਿਰਜਣਹਾਰ ਨੂੰ ਯਾਦ ਰੱਖਿਆ ਫਿਰ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ
ਨਾਲ
ਨਾਲ ਕਹਿੰਦੇ ਉਹ ਆਪਣਾ ਤੇ ਮੁਖ ਉਜਲਾ ਲੈ ਕੇ ਹੀ ਗਏ ਨੇ ਤੇ ਇੱਕ ਦੂਜਾ ਦੋ ਸਲੋਕ ਆਉਂਦੇ ਨੇ ਦੋ ਇਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਲਿਖਿਆ ਉਹਦੇ ਚ ਸਲੋਕ ਵਿੱਚ ਇਸ ਸਲੋਕ ਵਿੱਚ ਤੇ ਉਸ ਸਲੋਕ ਵਿੱਚ ਫਰਕ ਹੈ ਉਹਦੇ ਚ ਸਿਰਫ ਇੰਨਾ ਫਰਕ ਹੈ ਹੋਰ ਕੇਤੀ ਛੁੱਟੀ ਨਾਲ ਉਹਦੇ ਚ ਹੋਰ ਲੱਗਿਆ ਹੋਇਆ ਹੋਰ ਦਾ ਭਾਵ ਹੈ ਬਈ ਉਹ ਆਪ ਤੇ ਤਰਦੇ ਨੇ ਤੇ ਜਿਹੜਾ ਉਹਨਾਂ ਦੀ ਸੰਗਤ ਵਿੱਚ ਆ ਗਿਆ ਨਾਮ ਜਪਣ ਵਾਲਿਆਂ ਦੇ ਦਾਇਰੇ ਚ ਆ ਗਿਆ ਉਹ ਹੋਰਾਂ ਨੂੰ ਵੀ ਛੁਡਾ ਲੈਂਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੋਰ ਕੇਤੀ ਛੁੱਟੀ ਨਾਲ ਉਹ ਆਪ ਵੀ ਛੁੱਟ ਗਏ ਆਪ ਵੀ ਬਚ ਗਏ ਜਮਾਂ ਦੀਆਂ ਫਾਹੀਆਂ ਤੋਂ ਤੇ ਉਹਨਾਂ ਨੇ ਹੋਰਾਂ ਨੂੰ ਵੀ ਬਚਾ ਲਿਆ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ ਕਹਿੰਦੇ ਬਈ ਜਮਾਂ ਦੀ ਮਾਰ ਕਬੀਰ ਜੀ ਕਹਿੰਦੇ ਨੇ ਬੜੀ ਔਖੀ ਸੀ ਚੱਲਣੀ ਬੜਾ ਖਤਰਾ ਸੀ ਕਿਉਂਕਿ ਕਰਮ ਮਾੜੇ ਹੋਏ ਵੇਖੋ ਭਾਵੇਂ ਕਿ ਬੜੀ ਕਮਾਈ ਵਾਲੇ ਸਨ ਪਰ ਫਿਰ ਵੀ ਆਪਣੇ ਆਪ ਨੂੰ ਕੀ ਕਹਿ ਰਹੇ ਨੇ ਕਿ ਕਰਮ ਮਾੜੇ ਸੇਵਾਦਾਰ ਬੇਨਤੀ ਕਰਦੇ ਨੇ ਮੈਂ ਹੀ ਕਰ ਦਿੰਦਾ ਕਿਉਂਕਿ ਆਵਾਜ਼ ਆਏਗੀ ਫਿਰ ਥੋੜਾ ਥੋੜਾ ਮੈਂ ਵੀਰਾਂ ਨੂੰ ਬੇਨਤੀ ਆ ਥੋੜਾ ਥੋੜਾ ਗਾਂਹ ਨੂੰ ਹੋ ਜਾਓ ਕਿਉਂਕਿ ਜਗ੍ਹਾ ਘਟ ਗਈ ਪਿੱਛੇ ਬੈਠਣ ਨੂੰ ਥਾਂ ਨਹੀਂ ਜੇ ਸੇਵਾਦਾਰ ਬੋਲਣਗੇ ਤੇ ਫਿਰ ਆਵਾਜ਼ ਆਏਗੀ ਸੇਵਾਦਾਰਾਂ ਨੂੰ ਬੇਨਤੀ ਹੈ ਤੁਸੀਂ ਹੁਣ ਕਿਰਪਾ ਕਰਕੇ ਬੈਠ ਜਾਓ ਸੰਗਤ ਨੂੰ ਬੇਨਤੀ ਹੈ ਥੋੜਾ ਥੋੜਾ ਖਿਸਕ ਜਾਓ ਥੋੜਾ ਥੋੜਾ ਗਾਂਹ ਨੂੰ ਹੋ ਜਾਓ ਮੇਰਾ ਧਿਆਨ ਰੱਖਿਓ ਕਿ ਸਟੇਜ ਵੀ ਹੈ ਥੋੜਾ ਜਿਹਾ ਹਿਸਾਬ ਨਾਲ ਹੌਲੀ ਹੌਲੀ ਬਸ ਥੋੜਾ ਜਿਹਾ ਪਿੱਛੇ ਸੰਗਤ ਬੈਠ ਜਾਏਗੀ ਬੈਠਣ ਨੂੰ ਸਭ ਨੂੰ ਜਗ੍ਹਾ ਮਿਲ ਜਾਏਗੀ ਪਿਆਰ ਵਿੱਚ ਆਓ ਉਹਨਾਂ ਚਿਰ ਬੈਠ ਜਾਓ ਇਕਾਗਰਤਾ ਨਾਲ ਨਾਲ ਪੜੋ ਵੀ
ਹੋ ਤਾਂ ਗਏ ਨੇ ਮਸਕਤਾਂ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਗਏ ਨੇ ਮਸਕਤਾਂ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ
ਬੋਲੋ
ਸਤਿ ਸ਼੍ਰੀ ਅਕਾਲ।
ਸਹਿਜਾ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ
ਨਾਲ
ਨਾਲ। ਹੁਣ ਮੈਂ ਸੇਵਾਦਾਰਾਂ ਦੇ ਚਰਨਾਂ ਚਰਜ ਕਰਾਂਗਾ ਵੀ ਲਗਭਗ ਸਾਰੀ ਸੰਗਤ ਆ ਗਈ ਹੈ, ਸਭ ਨੇ ਮੱਥਾ ਟੇਕ ਲਿਆ ਤੇ ਕੱਲ ਵਾਂਗੂ ਨਾ ਜਿਹੜਾ ਰਸਤਾ ਬਣਿਆ ਉੱਥੋਂ ਬੰਦ ਕਰ ਦਿਓ। ਜਿਹੜਾ ਕੋਈ ਕੱਲਾ ਦੁਕੱਲਾ ਬਾਅਦ ਵਿੱਚ ਰਹਿ ਵੀ ਜਾਣਗੇ ਮੱਥਾ ਟੇਕਣ ਵੰਨੀਓ, ਉਹਨਾਂ ਨੂੰ ਆਪਾਂ ਜਦੋਂ ਆਨੰਦ ਸਾਹਿਬ ਪੜਾਂਗੇ ਉਦੋਂ ਮੱਥਾ ਟਿਕਾ ਦੇਵਾਂਗੇ, ਉਦੋਂ ਫਿਰ ਉਹ ਅੱਗੇ ਆ ਕੇ ਮੱਥਾ ਟੇਕ ਲੈਣਗੇ ਨਾਲੇ ਆਪਣੀ ਭੇਟਾ ਰੱਖ ਦੇਣਗੇ। ਉਹਨਾਂ ਨੂੰ ਪਿਆਰ ਨਾਲ ਬੇਨਤੀ ਕਰ ਦਿਓ ਭਾਈ ਬੈਠੋ, ਜੇ ਕੋਈ ਬਹੁਤਾ ਕਹੇਗਾ ਵੀ ਮੈਂ ਹੁਣੇ ਹੀ ਮੱਥਾ ਟੇਕਣਾ ਉਹਨੂੰ ਜ਼ਰੂਰ ਨਮਸਕਾਰ ਕਰਾ ਦਿਓ। ਸਤਿਗੁਰ ਦਾ ਦਰਬਾਰ ਹੈ, ਸਭ ਵਾਸਤੇ ਸਾਂਝਾ। ਇਹ ਅਰਜ਼ ਤਾਂ ਕੀਤੀ ਹੈ ਵੀ ਇਕਾਗਰਤਾ ਬਣੇ, ਕਿਉਂਕਿ ਇਕੱਲਾ ਇਕੱਲਾ ਜਦੋਂ ਆਉਂਦਾ ਫਿਰ ਸਾਡਾ ਸਾਰਿਆਂ ਦਾ ਧਿਆਨ ਉੱਧਰ ਜਾਂਦਾ, ਪੂਰਾ ਮਨ ਜੁੜੇ। ਕਿਉਂਕਿ ਦਾਸ ਨੇ ਕੱਲ ਵੀ ਆਪ ਜੀ ਦੇ ਚਰਨਾਂ ਵਿੱਚ ਇੱਕ ਅਰਜ਼ ਕੀਤੀ ਸੀ। ਕਈ ਲੋਕ ਇਹ ਕਹਿੰਦੇ ਨੇ ਵੀ ਸਾਨੂੰ ਰੱਬ ਨੇ ਦਿੱਤਾ ਕੀ ਹੈ ਜੀ, ਮੈਂ ਬੜਾ ਗਰੀਬ ਹੈ ਜੀ, ਘਰ ਮੇਰਾ ਚੱਜਦਾ ਨਹੀਂ ਤੇ ਨਾ ਮੇਰੇ ਕੋਲ ਕੋਈ ਗੱਡੀ ਹੈ ਜੀ, ਨਾ ਮੇਰੇ ਕੋਲ ਕੋਈ ਸਾਧਨ ਹੈ ਤੇ ਬੜਾ ਅੰਤਾਂ ਦਾ ਦੁਖੀ ਹਾਂ ਮੈਂ, ਰੱਬ ਨੇ ਮੈਨੂੰ ਦਿੱਤਾ ਕੀ ਹੈ। ਤੇ ਦਾਸ ਬੜੀ ਵਾਰੀ ਅਰਜ਼ ਕਰਦਾ ਹੁੰਦਾ ਹੈ ਜਿਹੜੀ ਉਹਨੇ ਏਡੀ ਵੱਡੀ ਪੂੰਜੀ ਦਿੱਤੀ ਹੈ, ਕਦੇ ਇਹਨੂੰ ਸੋਚਣਾ ਵੇਖਣਾ ਕਦੇ ਵਿਚਾਰਨਾ, ਸਾਡੇ ਸੋਚ ਦੀ ਘਾਟ ਹੈ, ਸਾਡੇ ਵਿੱਚ ਘਾਟ ਹੈ, ਉਹਨੇ ਕੋਈ ਘਾਟ ਨਹੀਂ ਛੱਡੀ। ਜਰਾ ਧਿਆਨ ਦੇਣਾ, ਜਦੋਂ ਕਿਸੇ ਦੀ ਜਾਨ ਨਿਕਲ ਜਾਵੇ, ਸਰੀਰ ਪਿਆ ਹੋਵੇ, ਤੁਸੀਂ ਮੁਜ਼ੱਫਰਨਗਰ ਦੇ ਡਾਕਟਰ ਕੋਲ ਚਲੇ ਜਾਓ, ਉਹ ਜਵਾਬ ਦੇ ਦੇਵੇ ਤੁਸੀਂ ਚੰਡੀਗੜ੍ਹ ਲੈ ਜਾਓ, PGI ਲੈ ਜਾਓ ਜਾਂ ਕਿਤੇ ਹੋਰ ਹੋਸਪਿਟਲ ਲੈ ਜਾਓ, ਬੜੇ ਬੜੇ ਡਾਕਟਰ ਦਿੱਲੀ ਤੱਕ ਪਹੁੰਚ ਕਰ ਲਓ, ਅਮੈਰੀਕਾ ਤੱਕ ਚਲੇ ਜਾਓ, ਜਾਨ ਨਿਕਲ ਜਾਵੇ ਤੇ ਤੁਸੀਂ ਆਖੋ ਅਸੀਂ ਸਾਰੇ ਮੁਜ਼ੱਫਰਨਗਰ ਦੀ ਮਾਇਆ ਇਕੱਠੀ ਕਰਕੇ ਦੇ ਦਿੰਦੇ ਹਾਂ ਜੀ, ਇਹਦੇ ਵਿੱਚ ਇੱਕ ਸਵਾਸ ਪਾ ਦਿਓ, ਕੋਈ ਡਾਕਟਰ ਨਹੀਂ ਪਾ ਸਕਦਾ ਸਾਰੇ ਮੁਜ਼ੱਫਰਨਗਰ ਦੀ, ਕੀ ਤੁਸੀਂ ਸਾਰੀ UP ਦੀ ਮਾਇਆ ਇਕੱਠੀ ਕਰਕੇ ਦੇ ਦਿਓ, ਇੱਕ ਸਵਾਸ ਨਹੀਂ ਪੈ ਸਕਦਾ। ਸਾਰੀ UP ਦੀ ਕੀ, ਸਾਰੀ ਦੁਨੀਆ ਦੀ ਮਾਇਆ ਇਕੱਠੀ ਕਰ ਲਓ, ਇੱਕ ਵੀ ਸਵਾਸ ਨਹੀਂ ਕੋਈ ਪਾ ਸਕਦਾ। ਸਤਸੰਗ ਧਿਆਨ ਦੇਣਾ, ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਤੇ ਇੱਕ ਸਵਾਸ ਇੱਕ ਪਾਸੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਜੇ ਕਹਿੰਦਾ ਰੱਬ ਨੇ ਮੈਨੂੰ ਦਿੱਤਾ ਹੀ ਕੀ, ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ। ਤੇ ਮਹਾਂਪੁਰਸ਼ ਦੱਸਦੇ ਆ, ਕਹਿੰਦੇ ਭਾਈ 24 ਘੰਟਿਆਂ ਵਿੱਚ 24,000 ਸਵਾਸ ਬੰਦੇ ਨੂੰ ਆਉਂਦਾ, ਲਗਭਗ ਥੋੜੀ ਬਹੁਤ ਗਿਣਤੀ ਇਹਦੀ ਵੱਧਦੀ ਘਟਦੀ ਵੀ ਰਹਿੰਦੀ ਹੈ, ਪਰ 24,000 ਸਵਾਸ 24 ਘੰਟਿਆਂ 'ਚ ਆਉਂਦਾ ਹੈ। ਤੇ ਜੇ ਹੁਣ 24,000 ਇੱਕ ਦਿਨ 'ਚ ਆਇਆ ਤੇ ਮਹੀਨੇ 'ਚ ਕਿੰਨੇ ਆਏ, ਸਾਲ 'ਚ ਕਿੰਨੇ ਆਏ? ਜੇ ਉਮਰ ਤੁਹਾਡੀ 20 ਸਾਲ ਦੀ ਹੈ ਤੇ ਜ਼ਰਾ ਕੁ ਹਿਸਾਬ ਲਾਉਣਾ ਵੀ ਕਿੰਨੇ ਬਣ ਜਾਣਗੇ। ਜੇ 60 ਸਾਲ ਦੇ ਹੋ ਗਏ ਤੇ ਹਿਸਾਬ ਲਾਇਓ ਕਦੇ ਕਾਪੀ ਤੇ ਬਹਿ ਕੇ, ਤੇ ਫਿਰ ਅੰਦਰੋਂ ਧੰਨਵਾਦ ਨਿਕਲੇ ਸੱਚੇ ਪਾਤਸ਼ਾਹ ਏਡੀ ਕਿਰਪਾ, ਇੰਨੇ ਮਹਿੰਗੇ ਸਵਾਸ ਤੇ ਇੰਨੇ ਦਿੱਤੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
100 ਨਹੀਂ, 1,000 ਨਹੀਂ, ਲੱਖਾਂ ਨਹੀਂ, ਕਰੋੜਾਂ ਅਰਬਾਂ ਅਰਬਾਂ ਤੱਕ ਗਿਣਤੀ ਜਾਏਗੀ, ਖਰਬਾਂ ਤੱਕ ਗਿਣਤੀ ਜਾਏਗੀ। ਐਡੀ ਵੱਡੀ ਕਿਰਪਾ ਕਰ ਰਹੇ ਹੋ ਤੁਸੀਂ ਇੰਨੇ ਸਾਲਾਂ ਵਿੱਚ, 80 ਸਾਲਾਂ 'ਚ, 90 ਸਾਲ 'ਚ, 60 ਸਾਲ 'ਚ ਇੰਨੇ ਸਵਾਸ ਮੈਨੂੰ ਦਿੱਤੇ ਤੇ ਮੈਂ ਕਿੱਡਾ ਅਕਿਰਤ ਘਾਣਾ, ਮੈਂ ਤੇ ਇੱਕ ਵੀ ਵਾਰੀ ਵਾਹਿਗੁਰੂ ਨਹੀਂ ਕਹਿੰਦਾ। ਆਖੋ
ਸਤਨਾਮ,
ਮੈਂ ਤੇ ਕਹਿੰਦਾ ਹੀ ਨਹੀਂ। ਮਹਾਂਪੁਰਸ਼ ਦੱਸਦੇ ਹੁੰਦੇ ਸੀ, ਕਹਿੰਦੇ ਭਾਈ ਗੁਰਦੁਆਰੇ ਸ਼ੁਕਰਾਨਾ ਕਰਨ ਜਾਇਆ ਕਰੋ, ਉਹਦਾ ਕਦੇ ਸ਼ੁਕਰੀਆ ਅਦਾ ਕਰਨ ਵਾਸਤੇ, ਕਦੇ ਸ਼ੁਕਰਾਨੇ ਵੱਲੋਂ ਵਜੋਂ ਵੀ ਗਏ ਆ, ਕਦੇ ਵੀ ਸੱਚੇ ਪਾਤਸ਼ਾਹ ਤੁਸੀਂ ਕੱਲ ਮੈਂ ਆਇਆ ਸਾਂ ਤੇ ਕਿਰਪਾ ਕੀਤੀ ਤੇ ਅੱਜ ਮੈਂ ਫੇਰ ਆਇਆ, 24 ਘੰਟਿਆਂ ਤੁਸੀਂ 24,000 ਸਵਾਸ ਦਿੱਤੇ ਆਪ ਜੀ ਦਾ ਧੰਨਵਾਦ। ਖਿਮਾ ਕਰਨਾ ਆਪੋ ਆਪਣੇ ਮਨਾਂ 'ਚ ਝਾਤੀ ਮਾਰੋ, ਕਦੇ ਅਸੀਂ ਧੰਨਵਾਦ ਕਰਨ ਗਏ ਆ ਵੀ ਸੱਚੇ ਪਾਤਸ਼ਾਹ ਤੁਸੀਂ ਕਿੱਡੀ ਕਿਰਪਾ ਕੀਤੀ, ਕੱਲ ਵੀ ਮੈਂ ਆਇਆ ਸਾਂ, ਅੱਜ ਮੈਂ ਫੇਰ ਆਇਆ ਤੇ ਅੱਜ 24,000 ਸਵਾਸ ਤੁਸੀਂ ਦਿੱਤੇ, ਉਹਦਾ ਸ਼ੁਕਰਾਨਾ ਕਦੇ ਕੀਤਾ ਹੀ ਨਹੀਂ। ਤੇ ਸਦਾ ਜਦੋਂ ਵੀ ਗੁਰਦੁਆਰੇ ਜਾਂਦੇ ਹਾਂ ਬਸ ਮੰਗਣ ਹੀ ਗਏ, ਜਾਂ ਬਸ ਫਿਰ ਦੁਖੀ ਹੋ ਕੇ ਰੱਬ ਨੇ ਮੈਨੂੰ ਦਿੱਤਾ ਕੀ ਹੈ, ਆਹ ਦੁੱਖ ਆ ਗਿਆ। ਫਿਰ ਸਤਿਗੁਰੂ ਕਹਿੰਦੇ ਨੇ ਜੇ 10 ਚੀਜ਼ਾਂ ਚੰਗੀਆਂ ਮਿਲੀਆਂ ਹੋਣ, 10 ਪਦਾਰਥ ਮਿਲੇ ਹੋਣ, ਜੇ ਇੱਕ ਨਾ ਮਿਲੇ ਤੇ ਰੱਬ ਦੀ ਹੋਣ ਤੋਂ ਮੁਨਕਰ ਹੋਣ ਵਾਸਤੇ ਤਿਆਰ, ਧਰਮ ਛੱਡਣ ਵਾਸਤੇ ਤਿਆਰ ਹੋਇਆ ਪਿਆ। ਕਿਰਪਾ ਮਾਰ ਨੇ ਕੀਤੀ, ਘਰ ਵੀ ਚੰਗਾ, ਜ਼ਮੀਨ ਵੀ ਹੈ, ਗੱਡੀ ਵੀ ਹੈ, 5 ਪੁੱਤਰ ਦਿੱਤੇ ਨੇ, ਕਿੰਨੀਆਂ ਚੀਜ਼ਾਂ ਮਿਲੀਆਂ ਹੋਈਆਂ ਨੇ, ਦੁੱਧ ਵੀ ਰੋਜ਼ ਸਭ ਕੁਝ ਦਿੱਤਾ। ਤੇ ਜੇ ਰੱਬ ਪੋਤਰਾ ਨਾ ਦੇਵੇ ਤੇ ਇਹ ਕਹਿੰਦਾ ਲਓ ਜੀ ਫਿਰ ਦੱਸੋ ਹੋਰ ਕਿਹੜੇ ਪਾਸੇ ਜਾਵਾਂ, ਇੱਧਰ ਤੇ ਗੱਲ ਬਣੀ ਨਹੀਂ।
ਇੰਨੀਆਂ ਚੀਜ਼ਾਂ ਦਿੱਤੀਆਂ ਨੇ, ਇੱਕ ਨਹੀਂ ਦਿੰਦਾ ਤੇ ਛੱਡਣ ਨੂੰ ਤਿਆਰ ਹੈ ਗੁਰਦੁਆਰਾ, ਵੀ ਇਹ ਕਿਉਂ ਨਹੀਂ ਦਾਤ ਮਿਲੀ? ਇੱਕ ਭੀ ਨਾ ਦੇ, ਮਹਾਰਾਜ ਕਹਿੰਦੇ ਜੇ ਇੱਕ ਵੀ ਨਾ ਦੇਵੇ, ਇੱਕ ਭੀ ਨਾ ਦੇ ਦਸ ਭੀ ਹਿਰ ਲੇ ਤੋ ਮੂੜਾ ਕਹੋ ਕਹਾਂ ਕਰੇ। ਕਹਿੰਦੇ ਬਈ ਗੱਲ ਸੁਣ, ਵੀ ਜੇ ਉਹ ਦਸ ਚੀਜ਼ਾਂ ਉਹਨੇ ਦਿੱਤੀਆਂ ਨੇ, ਜੇ ਉਹ ਇੱਕ ਵੀ ਨਾ ਦਿੰਦਾ ਤੇ ਫਿਰ ਕੀ ਕਰ ਲੈਂਦਾ? ਜੇ ਇੰਨੇ ਸੁੱਖ ਦਿੱਤੇ ਆ, ਇੱਕ ਦੁੱਖ ਦੇ ਦਿੱਤਾ ਤੇ ਫਿਰ ਝੱਲਣਾ ਪਏਗਾ। ਜੇ ਪੁੱਤਰ ਦੇ ਮਿਲਣ ਦਾ ਸੁੱਖ ਅਸੀਂ ਲਿਆ, ਉਹਦੇ ਵਿਛੋੜੇ ਦਾ ਦੁੱਖ ਲੋਕ ਚੱਲਣਗੇ। ਜੇ ਕੋਠੀ ਦੇ ਮਿਲਣ ਦਾ ਸੁੱਖ ਅਸੀਂ ਲਿਆ, ਉਹਦੇ ਵਿਛੜਨ ਦਾ ਦੁੱਖ ਕੌਣ ਚੱਲੇਗਾ? ਜੇ ਗੱਡੀ 'ਚ ਬਹਿਣ ਦਾ ਸੁੱਖ ਅਸੀਂ ਲਿਆ ਤੇ ਜੇ ਐਕਸੀਡੈਂਟ ਹੋ ਗਿਆ, ਗੱਡੀ ਖਤਮ ਹੋ ਗਈ, ਤੇ ਉਹਦਾ ਦੁੱਖ ਹੋਰ ਕੋਈ ਚੱਲੇਗਾ? ਫਿਰ ਜੇ ਸੁੱਖ ਅਸੀਂ ਚੱਲਿਆ ਤੇ ਦੁੱਖ ਤੋਂ ਫਿਰ ਕਿਉਂ ਮੁਨਕਰ ਹੋ ਰਹੇ? ਜੇ ਮਹਾਰਾਜ ਨੇ ਕਿਰਪਾ ਕੀਤੀ ਆ, ਜੇ ਪੁੱਤਰ ਦਿੱਤਾ ਹੈ, ਵਧਾਈਆਂ ਤੈਨੂੰ ਮਿਲੀਆਂ ਨੇ, ਫਿਰ ਖਿਮਾ ਕਰਿਓ। ਜੇ ਕੋਈ ਮਕਾਨ ਵਾਲਾ ਜੇ ਕੋਈ ਆ ਕੇ ਅਫਸੋਸ ਕਰਨ ਆ ਰਿਹਾ ਤੇ ਉਦੋਂ ਕਿਉਂ ਕਹਿੰਦੇ ਮਾੜਾ ਹੋਇਆ? ਚੰਗਾ ਅਸੀਂ ਕੀਤਾ, ਮਾੜਾ ਰੱਬ ਨੇ ਕੀਤਾ, ਫਿਰ ਅਸੀਂ ਦੋਸ਼ ਰੱਬ ਲਾਂਭੇ ਜਿਹੜਿਆ ਰੱਬ ਨੂੰ ਦੇਣੇ। ਤੇ ਮੈਂ ਬੜਾ ਕਈ ਵਾਰੀ ਇਹ ਜਦੋਂ ਇਤਿਹਾਸ ਭਾਵੇਂ ਇੱਧਰ ਨਜ਼ਰ ਮਾਰੀ ਹੈ ਨਾ ਕਦੇ, ਤੇ ਹੈਰਾਨੀ ਹੁੰਦੀ ਹੈ ਵੇਖ ਕੇ ਬੀਰਬਲ ਵਰਗੇ ਬਾਦਸ਼ਾਹ ਦਾ, ਅਕਬਰ ਦਾ ਵਜ਼ੀਰ ਸੀ ਬੀਰਬਲ, ਆਪ ਜੀ ਨੇ ਉਹਦਾ ਨਾਂ ਸੁਣਿਆ ਹੋਣਾ। ਬੜਾ ਹੀ ਕਹਿੰਦੇ ਸਿਆਣਾ ਸੀ, ਬਹੁਤ ਹੀ ਸਿਆਣਾ, ਜਿਹੜੀ ਵੀ ਗੱਲ ਕਰਦਾ ਸੀ ਬੜੇ ਪਤੇ ਦੀ ਕਰਦਾ ਸੀ। ਜੇ ਉਹ ਮਜ਼ਾਕ ਵੀ ਕਰਦਾ ਸੀ ਉਹਦੇ ਵਿੱਚ ਵੀ ਐਡੀ ਵੱਡੀ ਰਮਜ ਹੁੰਦੀ ਸੀ ਨਾ, ਜੀਵਨ ਬਦਲ ਜਾਂਦਾ ਸੀ। ਅਕਬਰ ਦਾ ਵਜ਼ੀਰ ਬੀਰਬਲ, ਜਦੋਂ ਉਹਨੇ ਜਾਣਾ ਤੇ ਇਕੱਠਿਆਂ ਨੇ ਜਾਣਾ, ਅਕਬਰ ਵੀ ਉਹਦੇ ਬਿਨਾਂ ਨਹੀਂ ਸੀ ਸਾਰਦਾ ਇੱਕ ਮਿੰਟ ਵੀ, ਸੱਦੋ ਬੀਰਬਲ ਨੂੰ, ਜਦੋਂ ਵੀ ਕੋਈ ਸਵਾਲ ਆਉਣਾ ਤੇ ਉਹਨੇ ਹੱਲ ਕਰਨਾ। ਬੀਰਬਲ ਸਿਆਣਾ ਸੀ ਬੜਾ, ਵਜ਼ੀਰ ਧਿਆਨ ਦੇਣਾ। ਇੱਕ ਵਾਰੀ ਕਿਸੇ ਬਾਗ ਵਿੱਚ ਗਏ, ਅਕਬਰ ਨੇ ਇੱਕ ਫਲ ਤੋੜਿਆ, ਉਹ ਫਲ ਤੋੜ ਕੇ ਆਪਣੇ ਸੁਭਾਅ ਮੁਤਾਬਕ ਬੀਰਬਲ ਨੂੰ ਦਿੱਤਾ, ਉਹਦੀ ਇੱਕ ਫਾੜੀ ਚੀਰ ਕੇ ਦਿੱਤੀ। ਬੀਰਬਲ ਕਹਿਣ ਲੱਗਾ ਜੀ ਹੋਰ ਦਿਓ, ਬਾਦਸ਼ਾਹ ਨੇ ਇੱਕ ਫਾੜੀ ਹੋਰ ਦਿੱਤੀ, ਉਹ ਕਹਿੰਦਾ ਜੀ ਹੋਰ ਦਿਓ, ਇੱਕ ਫਾੜੀ ਹੋਰ ਦਿੱਤੀ, ਕਹਿੰਦਾ ਜੀ ਹੋਰ ਦਿਓ, ਇੱਕ ਹੀ ਰਹਿ ਗਈ ਫਾੜੀ, ਕਹਿੰਦਾ ਜੀ ਹੋਰ ਦਿਓ। ਅਕਬਰ ਕਹਿੰਦਾ ਉਹ ਸ਼ਰਮ ਕਰ, ਸਾਰਾ ਤੈਨੂੰ ਖਵਾ ਦਿੱਤਾ, ਇੱਕ ਤੇ ਮੇਰੇ ਜੋਗੀ ਛੱਡ ਦੇ, ਹੁਣ ਜੇ ਮੈਂ ਤੈਨੂੰ ਇਹ ਫਲ ਦੇ ਹੀ ਦਿੱਤਾ ਤੇ ਚੱਲ ਤੂੰ ਅੱਧਾ ਖਾ ਲੈ, ਤੂੰ ਅੱਧੇ ਤੋਂ ਵੀ ਵੱਧ ਖਾ ਗਿਆ, ਹੁਣ ਫਾੜੀ ਇੱਕ ਰਹਿ ਗਈ, ਤੂੰ ਕਹਿੰਦਾ ਇਹ ਵੀ ਦੇ ਦਿਓ ਮੈਨੂੰ। ਕਹਿੰਦਾ ਜੀ ਸਵਾਦ ਬੜਾ ਹੈ, ਮੇਰਾ ਰਸ ਖਤਮ ਨਾ ਕਰੋ, ਇੱਕ ਹੋਰ ਦੇ ਦਿਓ, ਤੁਸੀਂ ਨਾ ਖਾਓ। ਉਹ ਕਹਿੰਦਾ ਨਹੀਂ ਵੀ ਇਹ ਤੇ ਮੈਂ ਖਾਵਾਂਗਾ, ਜੇ ਇੰਨਾ ਹੀ ਸਵਾਦ ਆ ਤੇ ਮੈਂ ਵੀ ਵੇਖਣਾ ਚੱਖ ਕੇ ਵੀ ਕਿੱਦਾਂ ਦਾ। ਬੀਰਬਲ ਕਹਿੰਦਾ ਜੀ ਇਹ ਮੈਂ ਖਾਣਾ, ਅਕਬਰ ਕਹਿੰਦਾ ਮੈਂ ਖਾਣਾ। ਬੀਰਬਲ ਨੇ ਛੇਤੀ ਦੇਣੇ ਨਾ ਝਪਟ ਮਾਰੀ ਵੀ ਮੈਂ ਖੋ ਕੇ ਖਾ ਲੈਣਾ ਅਕਬਰ ਤੋਂ। ਪਿਆਰ ਵਿੱਚ ਇਨਕਾਰ ਨਹੀਂ, ਪ੍ਰੇਮ ਵਿੱਚ ਭੁੱਲ ਜਾਂਦਾ ਸਾਰਾ ਕੁਛ, ਪ੍ਰੇਮ ਚ ਨੇਮ ਨੀ ਕਲਰਜ ਕੀਤੀ ਸੀ। ਜਦੋਂ ਭੱਜ ਕੇ ਝਪਟ ਮਾਰੀ ਨਾ, ਝਪਟ ਮਾਰੀ ਤੇ ਉਸੇ ਸਮੇਂ ਵੀ ਅਕਬਰ ਨੇ ਛੇਤੀ ਛੇਤੀ ਉਹ ਜਿਹੜੀ ਰਹਿੰਦੀ ਫਾੜੀ ਸੀ ਮੂੰਹ ਚ ਪਾ ਲਈ। ਜਦੋਂ ਵੇਖਿਆ ਤੇ ਉਹ ਬੜਾ ਕੌੜਾ, ਛੇਤੀ ਛੇਤੀ ਥੁੱਕਿਆ ਬਾਹਰ ਸਿੱਟਿਆ। ਉਹ ਕਹਿੰਦੇ ਕਮਲਿਆ ਏਡਾ ਕੌੜਾ ਤੂੰ, ਕਹੀ ਜਾਣਾ ਸਵਾਦ ਬੜਾ ਹੈ। ਕਹਿੰਦਾ ਮੈਂ ਚਾਹੁੰਦਾ ਨਹੀਂ ਸੀ ਵੀ ਇਹ ਤੁਸੀਂ ਖਾਓ, ਕੌੜਾ ਹੈ, ਬਹੁਤਾ ਹੀ ਕੌੜਾ ਹੈ, ਹੁਣ ਵੇਖੋ ਤੁਹਾਡਾ ਮੂੰਹ ਖਰਾਬ ਹੋ ਗਿਆ, ਇਹਦਾ ਸਵਾਦ ਘੰਟਾ ਇੱਦਾਂ ਹੀ ਰਹਿਣਾ, ਮੂੰਹ ਤੁਹਾਡਾ ਕੌੜਾ ਹੀ ਰਹੇਗਾ, ਹੁਣ ਬਹੁਤਾ ਹੀ ਕੌੜਾ ਸੀ। ਕਹਿੰਦੇ ਤੂੰ ਕਿਉਂ ਖਾਧਾ, ਕਹਿੰਦੇ ਤੂੰ ਕਿਉਂ ਖਾਧਾ? ਤੇ ਬੀਰਬਲ ਦੇ ਨਾ ਨੇਤਰਾਂ ਚੋਂ ਜਲ ਵਹਿ ਤੁਰਿਆ, ਰੋਣ ਲੱਗ ਪਿਆ। ਕਹਿੰਦੇ ਕੀ ਗੱਲ ਹੋ ਗਈ? ਕਹਿੰਦਾ ਜੀ ਮੈਂ ਫਲ ਨਹੀਂ ਵੇਖਿਆ, ਮੈਂ ਦੇਣ ਵਾਲੇ ਹੱਥ ਵੇਖੇ, ਫਲ ਵੱਲ ਤੇ ਮੈਂ ਵੇਖਦਾ ਹੀ ਨਹੀਂ, ਮੈਂ ਹੱਥ ਵੇਖਿਆ ਦੇਣ ਵਾਲੇ, ਤੇ ਮੈਂ ਜੇ ਫਲਾਂ ਵੱਲ ਵੇਖਾਂ ਫਿਰ ਤੇ ਸੀ ਕੌੜਾ, ਜਦੋਂ ਹੱਥਾਂ ਵੱਲ ਵੇਖਦਾ ਸੀ ਫਿਰ ਕੌੜਾ ਵੀ ਮਿੱਠਾ ਹੀ ਲੱਗਦਾ ਸੀ। ਮੈਂ ਸੋਚਿਆ ਵੀ ਇਹਨਾਂ ਹੱਥਾਂ ਨੇ ਮੈਨੂੰ ਕਿੰਨੇ ਸੁੱਖ ਦਿੱਤੇ ਨੇ, ਤੁਸੀਂ ਮੈਨੂੰ ਖਾਣ ਵਾਲੀਆਂ ਰੋਜ਼ ਮਿੱਠੀਆਂ ਮਿੱਠੀਆਂ ਕਿੰਨੀਆਂ ਚੀਜ਼ਾਂ ਦਿੱਤੀਆਂ ਨੇ, ਜੇ ਇੰਨਾ ਕੁਝ ਮਿੱਠਾ ਦਿੱਤਾ ਤੇ ਇੱਕ ਕੌੜਾ ਦੇ ਦਿੱਤਾ ਤੇ ਫਿਰ ਉਹਦਾ ਕਾਹਦਾ ਗਿਲਾ ਕਰਾਂ? ਜੇ ਤੁਸੀਂ ਇੱਕ ਕੌੜਾ ਵੀ ਦੇ ਦਿੱਤਾ
ਤੇ ਉਹ ਫਿਰ ਮੈਂ ਐਵੇਂ ਕਹੀ ਜਾਵਾਂ ਵੀ ਬੜਾ ਕੌੜਾ ਮੈਂ ਬੜਾ ਦੁਖੀ ਆ ਇੰਨਾ ਮਿੱਠਾ ਵੀ ਤੇ ਇਹਨਾਂ ਹੱਥਾਂ ਤੋਂ ਹੀ ਮਿਲਿਆ ਮੈਂ ਫਲ ਨਹੀਂ ਵੇਖਿਆ ਮੈਂ ਦੇਣ ਵਾਲੇ ਹੱਥ ਵੇਖੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਹੜੇ ਸੋਚਦੇ ਨੇ ਵੀ ਜੇ ਮਹਾਰਾਜ ਨੇ ਇੰਨੇ ਸੁੱਖ ਦਿੱਤੇ ਆ ਮੈਨੂੰ ਗੱਡੀ ਦਿੱਤੀ ਮੈਨੂੰ ਘਰ ਦਿੱਤਾ ਹੋਰ ਸਾਰਾ ਕੁਝ ਦਿੱਤਾ ਤੇ ਜੇ ਇੱਕ ਦੁੱਖ ਦਿੱਤਾ ਤੇ ਫਿਰ ਇਹਦੇ ਨਾਲ ਕੋਈ ਗੱਲ ਨਹੀਂ ਇਹ ਵੀ ਉਹਦੀ ਦਾਤ ਹੈ ਜੇ ਦਿਨ ਨਾ ਹੋਵੇ ਤੇ ਰਾਤ ਦੀ ਕੀ ਕਦਰ ਹੈ ਵਾਹਿਗੁਰੂ ਜੇ ਰਾਤ ਨਾ ਹੋਵੇ ਤੇ ਦਿਨ ਦੀ ਕੀ ਕਦਰ ਹੈ ਜੇ ਰਾਤ ਹੋਵੇ ਹੀ ਨਾ ਤੇ ਦਿਨ ਦੀ ਕਦਰ ਹੀ ਨਹੀਂ ਰਹੇਗੀ ਹੁਣ ਉਡੀਕ ਹੈ ਵੀ ਦਿਨ ਚੜ੍ਹੇਗਾ ਉੱਥੇ ਜਾਵਾਂਗੇ ਉੱਥੇ ਜਾਵਾਂਗੇ ਰਾਤ ਪੈਂਦੀ ਹੈ ਤੇ ਦਿਨ ਦੀ ਕਦਰ ਹੀ ਤਾਂ ਜੇ ਦੁੱਖ ਸਾਡੇ ਤੇ ਆਉਂਦੇ ਨੇ ਤੇ ਸੁੱਖ ਦੀ ਅਸੀਂ ਕਦਰ ਹੀ ਤਾਂ ਕਰਨੀ ਨਹੀਂ ਤੇ ਸੁੱਖ ਸੁੱਖ ਲੱਗੇਗਾ ਹੀ ਨਹੀਂ ਹੁਣ ਸੁੱਖ ਵਿੱਚ ਆਨੰਦ ਆਉਂਦਾ ਫਿਰ ਤੇ ਦੁੱਖ ਨਾ ਹੋਏਗਾ ਫਿਰ ਸੁੱਖ ਦੀ ਕਦਰ ਨਹੀਂ ਕੋਈ ਤੇ ਇਸ ਕਰਕੇ ਮਹਾਰਾਜ ਨੇ ਬਾਰ ਬਾਰ ਇਹੀ ਗੱਲ ਆਖੀ ਪਿਆਰਿਓ ਭਾਣੇ ਵਿੱਚ ਰਹੋ ਜੇ ਉਹ ਦੁੱਖ ਦੇ ਰਿਹਾ ਤਾਂ ਵੀ ਰਜਾ ਵਿੱਚ ਜੇ ਸੁੱਖ ਦੇ ਰਿਹਾ ਤਾਂ ਵੀ ਰਜਾ ਵਿੱਚ ਦੁੱਖ ਵੇਲੇ ਅਰਦਾਸ ਸੁੱਖ ਵੇਲੇ ਸ਼ੁਕਰਾਨਾ ਤੇ ਹਰ ਵੇਲੇ ਸਿਮਰਨ ਤਿੰਨ ਚੀਜ਼ਾਂ ਤਿੰਨ ਵਕਤ ਆਉਂਦੇ ਨੇ ਜੀਵਨ ਵਿੱਚ ਤਿੰਨ ਤਰ੍ਹਾਂ ਦਾ ਸਮਾਂ ਹੁੰਦਾ ਜਾਂ ਤੇ ਬੰਦਾ ਸੁਖੀ ਹੁੰਦਾ ਹੈ ਜਾਂ ਫਿਰ ਦੁਖੀ ਹੁੰਦਾ ਜਾਂ ਮੀਡੀਅਮ ਜਾਂ ਹੁੰਦਾ ਵੀ ਨਾ ਸੁਖੀ ਨਾ ਦੁਖੀ ਵਿੱਚ ਵਿਚਾਲੇ ਜਾਏ ਕੰਮ ਜਾਂ ਤੇ ਬਹੁਤ ਹੀ ਸੁਖੀ ਹੁੰਦਾ ਵੀ ਆਹਾ ਹਾ ਸਭ ਕੁਝ ਹੀ ਹੈ ਤੇ ਕਈ ਉਹ ਨੇ ਜਿਹੜੇ ਦੁਖੀ ਨੇ ਵੀ ਕੁਝ ਵੀ ਨਹੀਂ ਕਈ ਉਹ ਨੇ ਜਿਹੜੇ ਵਿੱਚ ਵਿਚਾਲੇ ਦੇ ਨੇ ਵੀ ਨਾ ਹੀ ਬਹੁਤੇ ਸੁਖੀ ਨੇ ਨਾ ਬਹੁਤੇ ਦੁਖੀ ਨੇ ਤੇ ਉਹਨਾਂ ਦੀ ਬਾਬਤ ਆ ਵੀ ਜੇ ਤੇ ਸੁੱਖ ਨੇ ਤੇ ਸ਼ੁਕਰਾਨਾ ਜੇ ਦੁੱਖ ਹੈ ਫਿਰ ਅਰਦਾਸ ਹਰ ਵੇਲੇ ਸਿਮਰਨ ਦੁੱਖ ਵੇਲੇ ਅਰਦਾਸ ਸੁੱਖ ਵੇਲੇ ਸ਼ੁਕਰਾਨਾ ਤੇ ਹਰ ਵੇਲੇ ਸਿਮਰਨ ਇਹ ਗੁਰਮੁਖ ਦਾ ਜੀਵਨ ਹੈ ਸੋ ਸਿੱਖ ਸਖਾ ਬੰਧ ਪਹਿ ਪਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਸਤਿਗੁਰ ਤੇ ਕਹਿੰਦੇ ਨੇ ਉਹ ਮੇਰਾ ਭਰਾ ਹੈ ਉਹ ਮੇਰਾ ਮਿੱਤਰ ਹੈ ਉਹ ਮੇਰਾ ਸਖਾ ਹੈ ਉਹ ਮੇਰਾ ਸਿੱਖ ਹੈ ਮਿੱਤਰ ਵੀ ਕਹਿੰਦੇ ਨੇ ਉਹਨੂੰ ਆਪਣਾ ਭਰਾ ਵੀ ਸਤਿਗੁਰੂ ਕਹਿੰਦੇ ਨੇ ਕਿਹਨੂੰ ਕਹਿੰਦੇ ਜਿਹੜਾ ਰਜਾ ਵਿੱਚ ਚੱਲਦਾ ਜਿਹੜਾ ਭਾਣੇ 'ਚ ਰਹਿੰਦਾ ਤੇ ਜਿਹੜਾ ਕਰਦਾ ਆਪਣੇ ਮਨ ਦੀ ਮਰਜ਼ੀ ਵੀ ਆਹ ਦੁੱਖ ਕਿਉਂ ਆ ਗਿਆ ਆਹ ਦੁੱਖ ਕਿਉਂ ਆ ਗਿਆ ਤੇ ਮਹਾਰਾਜ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਫਿਰ ਆਪਣੀ ਮਨ ਮਰਜ਼ੀ ਕਰਦਾ ਤੇ ਦਾਸ ਸਦਾ ਅਰਜ਼ ਕਰਦਾ ਹੁੰਦਾ ਕਿ ਸਤਿਗੁਰਾਂ ਨੇ 10 ਸਰੀਰ ਧਾਰੇ ਹੀ ਸਾਨੂੰ ਭਾਣਾ ਮੰਨਣਾ ਸਿਖਾਉਣ ਵਾਸਤੇ ਸਨ ਨਹੀਂ ਤੇ ਗੱਲ ਪਹਿਲਾਂ ਵੀ ਸ਼ਬਦ ਸੀ ਗੁਰੂ ਤੇ ਗੁਰੂ ਗੋਬਿੰਦ ਸਿੰਘ ਵੀ ਸ਼ਬਦ ਦੇ ਲੜੀ ਲਾ ਕੇ ਗਏ ਨੇ ਗੁਰੂ ਸਾਡਾ ਸ਼ਬਦ ਪਰ 10 ਸਰੀਰ ਧਾਰਨ ਦੀ ਲੋੜ ਤਾਂ ਪਈ ਜੋ ਬਾਣੀ 'ਚ ਲਿਖਿਆ ਉਹ ਕਰਕੇ ਵਿਖਾਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਧਿਆਨ ਦੇਣਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਜੇਲਾ ਵੀ ਸ਼ਬਦ ਮੇਰਾ ਗੁਰੂ ਹੈ ਗੁਰੂ ਨਾਨਕ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਤੁਹਾਡਾ ਗੁਰੂ ਕੌਣ ਹੈ ਸਿੱਧਾਂ ਨੇ ਸਵਾਲ ਕੀਤਾ ਤੇ ਮਹਾਰਾਜ ਨੇ ਆਖਿਆ ਸ਼ਬਦ ਗੁਰੂ ਮੇਰਾ ਗੁਰੂ ਹੈ ਸ਼ਬਦ ਮੈਂ ਸ਼ਬਦ ਨੂੰ ਗੁਰੂ ਧਾਰਿਆ ਤੇ ਉਹੀ ਸ਼ਬਦ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਨੇ ਵਰਤੇ ਨੇ ਪਰ ਥੋੜਾ ਜਿਹਾ ਅੱਖਰਾਂ ਦਾ ਹੇਰ ਫੇਰ ਹੈ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੱਲ ਉਹੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਅੱਖਰਾਂ ਦਾ ਹੇਰ ਫੇਰ ਹੈ ਤੇ ਫਿਰ 10 ਸਰੀਰ ਕਿਉਂ ਧਾਰੇ ਵੀ ਜੇ ਸ਼ੁਭ ਸ਼ਬਦ ਪਹਿਲਾਂ ਗੁਰੂ ਸੀ ਫਿਰ ਵਿੱਚ ਵਿਚਾਲੇ ਵੀ ਕਹਿੰਦੇ ਰਹੇ ਬਾਣੀ ਗੁਰੂ ਗੁਰੂ ਹੈ ਬਾਣੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰ ਨਾ ਕੋਏ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਰਾਜ ਜੀ ਨੂੰ ਪੁੱਛਿਆ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਜਦੋਂ ਪ੍ਰਕਾਸ਼ ਕੀਤਾ ਆਪਾਂ 400 ਸਾਲਾਂ ਸਾਰਿਆਂ ਨੇ ਮਨਾਇਆ ਪੋਥੀ ਸਾਹਿਬ ਨਾਮ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਨਾਮ ਸੀ ਪੋਥੀ ਸਾਹਿਬ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਗ੍ਰੰਥ ਸਾਹਿਬ ਵੀ ਕਹਿੰਦੇ ਸੀ ਕਈ ਪੋਥੀ ਸਾਹਿਬ ਬਹੁਤਾ ਨਾਮ ਪ੍ਰਚਲਿਤ ਸੀ ਸੱਚੇ ਪਾਤਸ਼ਾਹ ਪੋਥੀ ਸਾਹਿਬ ਦਾ ਸੋਖ ਆਸਣ ਕਿੱਥੇ ਕਰਾਂਗੇ ਸਤਿਗੁਰ ਕਹਿੰਦੇ ਭਾਈ ਜਿੱਥੇ ਅਸੀਂ ਆਰਾਮ ਕਰਨੇ ਆ ਨਾ ਉੱਥੋਂ ਬੈੱਡ ਚੁੱਕੋ ਨਵਾਂ ਬੈੱਡ ਲਾਓ ਕਹਿੰਦੇ ਮਹਾਰਾਜ ਜੀ ਤੁਸੀਂ ਆਰਾਮ ਕਿੱਥੇ ਕਰੋਗੇ ਮਹਾਰਾਜ ਕਹਿੰਦੇ ਉਹਦੇ ਥੱਲੇ ਖੱਦਰ ਦਾ ਇੱਕ ਖੇਸ ਵਿਛਾ ਦਿਆ ਕਰੋ ਅੱਜ ਤੋਂ ਮੈਂ ਉਹਦੇ ਤੇ ਆਰਾਮ ਕਰਿਆ ਕਰਾਂਗਾ ਆਸਣ ਤੇ ਬੈੱਡ ਤੇ ਸਤਿਗੁਰਾਂ ਦਾ ਸਰੂਪ ਹੋਏਗਾ ਪੋਥੀ ਸਾਹਿਬ ਬਾਣੀ ਤੇ ਮੇਰਾ ਆਸਣ ਜਿਹੜਾ ਉਹ ਥੱਲੇ ਲਾ ਦਿਆ ਕਰੋ ਖੱਦਰ ਦਾ ਖੇਸ ਅੱਜ ਵੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਜਾਓ ਨਾ ਕਦੇ ਤੇ ਕੋਠਾ ਸਾਹਿਬ ਦਰਸ਼ਨ ਕਰਿਓ ਜਿੱਥੇ ਮਹਾਰਾਜ ਦਾ ਸੁੱਖ ਆਸਣ ਕੀਤਾ ਜਾਂਦਾ ਅੱਜ ਵੀ ਉੱਥੇ ਇੱਕ ਖੱਦਰ ਦਾ ਖੇਸ ਵਿਛਾਉਂਦੇ ਨੇ ਜੇ ਪੁੱਛੋਗੇ ਇਹ ਕੀ ਉਹ ਪ੍ਰਾਤਨ ਮਰਿਆਦਾ ਚਲੀ ਆ ਰਹੀ ਵੀ ਸਤਿਗੁਰੂ ਥੱਲੇ ਆਸਣ ਲਾ ਕੇ ਆਰਾਮ ਕਰਦੇ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹਦਾ ਸਿਧਾਂਤ ਕੀ ਹੈ ਮੈਂ ਬੜੀ ਵਾਰੀ ਅਰਜ਼ ਕਰੀਦੀ ਹੈ ਪਿਆਰਿਓ ਵੀ ਜਦੋਂ ਆਪਾਂ ਕਿਸੇ ਗੁਰਦੁਆਰੇ ਜਾਂਦੇ ਹਾਂ ਜਦੋਂ ਕੋਈ ਇਤਿਹਾਸ ਸੁਣਨੇ ਆ ਜਦੋਂ ਕੋਈ ਕਿਤੇ ਵੀ ਜਾਓ ਤੇ ਉਹਦਾ ਸਿਧਾਂਤ ਲੈਣਾ ਚਾਹੀਦਾ ਸਿਧਾਂਤਕ ਗੱਲ ਉਹਦੇ ਵਿੱਚੋਂ ਕੀ ਮਿਲਦੀ ਹੁਣ ਮਹਾਰਾਜ ਨੇ ਆਪ ਆਪਣਾ ਜਿਹੜਾ ਆਸਣ ਸੀ ਉਹ ਥੱਲੇ ਰੱਖਿਆ ਤੇ ਬਾਣੀ ਜਿਹੜੀ ਆ ਇਹ ਬੈੱਡ ਤੇ। ਇਹ ਕਹਿਣਾ ਕੀ ਚਾਹੁੰਦੇ ਨੇ ਮਹਾਰਾਜ? ਸਿੱਖਾਂ ਨੂੰ ਕੀ ਸਿੱਖਿਆ ਦੇ ਗਏ? ਕਹਿਣਾ ਇਹ ਚਾਹੁੰਦੇ ਨੇ ਪਿਆਰਿਓ, ਬਾਣੀ ਦਾ ਸਤਿਕਾਰ ਆਪਣੇ ਸਰੀਰ ਤੋਂ ਵੱਧ ਕਰਿਓ। ਆਖੋ ਸਾਧਨਾ
ਸ੍ਰੀ ਵਾਹਿਗੁਰੂ।
ਘੱਟ ਤੋਂ ਘੱਟ ਆਪਣੇ ਸਰੀਰ ਤੋਂ ਤੇ ਵੱਧ ਕਰਿਓ, ਆਪਣੇ ਸਰੀਰ ਨਾਲੋਂ ਵੱਧ ਤੁਸੀਂ ਬਾਣੀ ਦਾ ਸਤਿਕਾਰ ਕਰਿਓ। ਇੱਥੇ ਖਿਮਾ ਕਰਨਾ ਦੁੱਖ ਨਾਲ ਇੱਕ ਗੱਲ ਕਹਿਣੀ ਪੈਂਦੀ ਹੈ, ਅਸੀਂ ਆਪਣੇ ਸਰੀਰ ਨਾਲੋਂ ਵੱਧ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕੀਤਾ। ਤੁਸੀਂ ਕਹੋਗੇ ਕਿਉਂ ਨਹੀਂ ਕੀਤਾ ਜੀ, ਅਸੀਂ ਮੱਥਾ ਵੀ ਟੇਕਨੇ ਆ, ਪਤਾਸੇ ਵੀ ਚੜਾਉਂਦੇ ਆ, ਰੁਮਾਲੇ ਵੀ ਚੜਾਉਂਦੇ ਆ, ਅਸੀਂ ਤੇ ਇੰਨਾ ਸਤਿਕਾਰ ਕਰਨੇ ਆ, ਸਰੀਰ ਤੋਂ ਵੱਧ ਕਿਉਂ ਨਹੀਂ ਕੀਤਾ? ਖਿਮਾ ਕਰਨਾ, ਸਰੀਰ ਤੋਂ ਵੱਧ ਸਤਿਕਾਰ ਨਹੀਂ ਅਸੀਂ ਕੀਤਾ। ਮਹਾਰਾਜ ਕਹਿਣਾ ਇਹ ਚਾਹੁੰਦੇ ਸੀ ਜੇ 400 ਸਾਲਾਂ ਆਪਾਂ ਸਾਰੀ ਕੌਮ ਨੇ ਮਨਾਇਆ ਨਾ ਰਲ ਕੇ, ਤੇ ਸਿਧਾਂਤ ਕੀ ਆ? ਨੰਬਰ 1, ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਰੱਖ ਕੇ ਇਹ ਗੱਲ ਸਿੱਧ ਕਰ ਦਿੱਤੀ ਵੀ ਗ੍ਰੰਥੀ ਸਿਆਣਾ ਰੱਖਿਓ। ਨੰਬਰ 1 ਜਿਹੜੀ ਉੱਥੇ ਸਿਧਾਂਤਕ ਗੱਲ ਹੈ, 400 ਸਾਲਾਂ ਆਪਾਂ ਮਨਾਇਆ, ਬਾਬਾ ਬੁੱਢਾ ਸਾਹਿਬ ਨੂੰ ਗ੍ਰੰਥੀ ਨਿਯੁਕਤ ਕਰ ਦਿੱਤਾ ਤੇ ਕਹਿ ਦਿੱਤਾ ਵੀ ਭਾਈ ਜਿਹੜਾ ਤੁਹਾਡਾ ਗ੍ਰੰਥੀ ਹੋਣਾ ਚਾਹੀਦਾ ਨਾ ਉਹ ਸਿਆਣਾ ਸੂਝਵਾਨ ਹੋਣਾ ਚਾਹੀਦਾ, ਜਿਹਨੂੰ ਪੂਰਾ ਗੁਰਮਤ ਦਾ ਪਤਾ ਹੋਵੇ, ਗਿਆਨ ਹੋਵੇ ਜਿਹਨੂੰ। ਤੇ ਦੂਜਾ, ਹਰਿਮੰਦਰ ਸਾਹਿਬ ਦੇ ਵਿੱਚ ਮਹਾਰਾਜ ਨੇ ਆਸਣ ਥੱਲੇ ਲਾਇਆ ਵੀ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿੱਦਾਂ ਕਰਨਾ, ਆਪਣੇ ਸਰੀਰ ਤੋਂ ਵਧੇਰੇ। ਤੇ ਸਰੀਰ ਤੋਂ ਵਧੇਰੇ ਸਤਿਕਾਰ ਤੇ ਆਪਾਂ ਵੇਖਣਾ ਹੀ ਆ, ਮੈਂ ਪਿੰਡਾਂ 'ਚ ਜਾਈਦਾ ਆਮ ਕਰਕੇ, ਖਿਮਾ ਕਰਨਾ ਉਹੀ ਬੈੱਡ ਤੇ ਅਸੀਂ ਆਰਾਮ ਕਰਨਾ ਹੁੰਦਾ ਸਾਰਿਆਂ ਨੇ, ਉਸੇ ਬੈੱਡ ਤੇ ਗ੍ਰੰਥੀ ਸਿੰਘ ਆਇਆ, ਕਹਿੰਦੇ ਬਈ ਪਿਆਰਿਓ ਮਰਦ ਦਾ ਪ੍ਰਕਾਸ਼ ਕਰਨਾ ਤੁਹਾਡੇ ਘਰ ਤੇ ਕਿੱਦਾਂ ਕਰੀਏ ਫਿਰ? ਤੇ ਦਾਸ ਨੇ, ਮੇਰਾ ਖਿਆਲ ਹੈ ਸ਼ਾਇਦ ਪਿਛਲੇ ਸਾਲ ਵੀ ਅਰਜ਼ ਕੀਤੀ ਹੋਏਗੀ, ਹਰੇਕ ਥਾਂ ਤੇ ਕਰਦਾ ਹੁੰਦਾ ਵੀ ਸ਼ਾਇਦ ਹੋ ਸਕਦਾ ਕਿਸੇ ਦੇ ਮਨ ਵਿੱਚ ਮਿਹਰ ਪੈ ਜਾਏ ਤੇ ਇਹ ਗੱਲ ਵਸ ਜਾਏ, ਤੇ ਗੁਰੂ ਸਾਹਿਬ ਦਾ ਅਦਬ ਸਤਿਕਾਰ ਆਪਾਂ ਮੁੱਖ ਰੱਖੀਏ, ਸਤਿਗੁਰਾਂ ਦਾ ਸਤਿਕਾਰ ਕਰਨ ਲੱਗ ਪਈਏ। ਤੇ ਜਦੋਂ ਗ੍ਰੰਥੀ ਸਿੰਘ ਆਉਂਦਾ, ਪਿਆਰਿਓ ਮਰਦ ਦਾ ਸਰੂਪ ਤੁਹਾਡੇ ਘਰ ਆ ਤੇ ਪ੍ਰਕਾਸ਼ ਕਰਨਾ ਆਪਾਂ ਕਿਵੇਂ ਕਰੀਏ? ਉਹ ਕਹਿਣਗੇ ਆ ਬੈੱਡ ਪਿਆ ਜੀ, ਇਹਦਾ ਇਹਦੇ ਤੇ ਪ੍ਰਕਾਸ਼ ਕਰ ਲਾਂਗੇ, ਠੀਕ ਆ ਜੀ, ਇਹਦੇ ਉੱਤੇ ਗਿੱਲੀ ਲੀਰ ਮਾਰ ਲਓ। ਆਖੋ
ਸਤਨਾਮ,
ਇਹ ਸੁੱਚਾ ਹੋ ਜਾਏਗਾ। ਇੱਥੇ ਕਰਜ ਕਰਨੀ ਚਾਹੁੰਦਾ ਵੀ ਤੁਸੀਂ ਕਿਸੇ ਆਫਿਸਰ ਦੇ ਦਫ਼ਤਰ ਵਿੱਚ ਜਾਣਾ ਤੇ ਮਰਿਆਦਾ ਇਹ ਆ, ਭਾਵੇਂ ਵੱਡੇ ਤੋਂ ਵੱਡਾ ਆ ਜਾਵੇ, ਉਹ ਉਸ ਆਫਿਸਰ ਦੀ ਕੁਰਸੀ ਤੇ ਨਹੀਂ ਬੈਠ ਸਕਦਾ। ਖੁਸਦਨਾ, ਹਾਂ ਉਹ ਉੱਥੇ ਉਹੀ ਬੈਠੇ, ਦੂਜਾ ਨਹੀਂ ਬੈਠੇ, ਉਹਦਾ ਆਸਣ ਆ, ਉਹਦੇ ਤੇ ਦੂਸਰਾ ਨਹੀਂ ਬੈਠ ਸਕਦਾ। ਕਈ ਮਹਾਂਪੁਰਖਾਂ ਦੇ ਵੇਖਿਆ ਮੈਂ ਗੱਡੀ ਦੇ ਵਿੱਚ, ਕਹਿਣਗੇ ਵੀ ਇਹ ਸਿੰਘ ਹੀ ਨਹੀਂ ਬੈਠਣ ਦੇਣਗੇ, ਕਹਿਣਗੇ ਜੀ ਇਹ ਸੀਟ ਤੇ ਉਹ ਬੈਠਦੇ ਨੇ, ਤੁਸੀਂ ਬਹਿਣਾ ਪਿੱਛੇ ਬੈਠ ਜਾਓ, ਇਹ ਸੀਟ ਤੇ ਨਹੀਂ ਤੁਸੀਂ ਬੈਠ ਸਕਦੇ। ਇਹ ਆਫਿਸਰ ਦਾ ਆਸਣ ਹੈ, ਇਹ ਉੱਥੇ ਉਹੀ ਬੈਠੇਗਾ, ਹੋਰ ਨਹੀਂ ਕੋਈ ਬੈਠੇਗਾ। ਇਹ ਮੰਤਰੀ ਦੀ ਕੁਰਸੀ ਹੈ ਜੀ, ਉਹਨਾਂ ਦਾ ਦਫ਼ਤਰ, ਇਹ ਉਹਨਾਂ ਦੀ ਕੁਰਸੀ ਹੈ, ਤੁਸੀਂ ਬਹਿਣਾ, ਦੂਜੀਆਂ ਕੁਰਸੀਆਂ ਲੱਗੀਆਂ ਉਹਨਾਂ ਦੇ ਬਹਿ ਜਾਓ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਉਹੀ ਬੈੱਡ ਆ ਜਿਹਦੇ ਤੇ ਕੱਲ ਸ਼ਰਾਬ ਪੀਤੀ ਜਾ ਰਹੀ ਸੀ। ਆਖੋ
ਸਤਨਾਮ,
ਜਿਹਦੇ ਤੇ ਅੱਜ ਤੋਂ 10 ਦਿਨ ਪਹਿਲਾਂ ਡੋਂਗੇ ਸ਼ਰਾਬ ਉਹਦੇ ਰੱਖੇ ਸੀ, ਮਾਸ ਵਾਲੇ ਵੀ ਰੱਖੇ ਸੀ, ਸਤਿਗੁਰਾਂ ਦਾ ਉਹੀ ਆਸਣ ਆ, ਦੱਸੋ ਸਰੀਰ ਤੋਂ ਵੱਧ ਸਤਿਕਾਰ? ਤੇ ਫਿਰ ਅੱਜ ਕੱਲ੍ਹ ਖਿਮਾ ਕਰਨਾ, ਜੇ ਕੋਈ ਵਿਹਾਰ 'ਚ ਰਹਿਣ ਵਾਲਾ ਭਈਆ ਵੀ ਹੋਵੇ ਨਾ, ਤੇ ਜੇ ਉਹ ਵੀ ਜੇ ਆਪਣੇ ਦੇਸ਼ ਵਿੱਚ ਜਾਂਦਾ ਤੇ ਸੂਟਕੇਸ ਵਿੱਚ ਪਾ ਕੇ ਕੱਪੜੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਤਹਿ ਲਾ ਕੇ ਲੈ ਕੇ ਜਾਂਦਾ, ਤੇ ਅੱਜ ਤੋਂ 50 ਸਾਲ ਪਹਿਲਾਂ ਵੀ ਕੰਮ ਉਹੀ ਸੀ, ਅੱਜ ਤੋਂ 200 ਸਾਲ ਪਹਿਲਾਂ ਵੀ ਉਹੀ ਸੀ, ਜ਼ਮਾਨਾ ਬਦਲ ਗਿਆ ਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲੇ ਲੈ ਕੇ ਜਾਣੇ ਆ, 10 ਰੁਮਾਲੇ ਆ, ਇੱਕ ਰੁਮਾਲਾ ਉਹਨਾਂ 10 ਚੋਂ ਕੱਢੋ, ਸਾਰੇ ਉਹਦੇ ਵਿੱਚ ਲਪੇਟੋ, ਗਠੜੀ ਬੰਨ ਲਓ ਤੇ ਲੈ ਤੁਰੋ, ਤੇ ਜੇ ਕੋਈ ਬਾਂਹ ਤੋਂ ਫੜ ਕੇ ਪੁੱਛ ਲੈ ਵੀ ਪਿਆਰਿਆ ਇਹਨੂੰ ਲੈ ਕੇ ਤੇ ਚੱਲਿਆ, ਤੇ ਤੂੰ ਮੈਨੂੰ ਇਹ ਦੱਸ ਵੀ ਕਦੇ ਤੂੰ ਵਾਂਢੇ ਚੱਲਿਆ ਹੋਵੇਂ, ਰਿਸ਼ਤੇਦਾਰੀ ਚੱਲਿਆ ਹੋਵੇਂ, ਆਪਣੇ ਨਾਨਕੇ ਦਾਦਕੇ ਸਹੁਰੇ ਕਿਤੇ ਚੱਲਿਆ ਹੋਵੇਂ, ਕੀ ਤੂੰ ਆਪਣੇ ਕੁੜਤੇ ਪਜਾਮੇ ਤੇ ਪੈਂਟ ਸ਼ਰਟ ਜਾਂ ਕੁਝ ਜੋ ਵੀ ਤੇਰਾ ਹੈ, ਕੀ ਤੂੰ ਇੱਦਾਂ ਗਠੜੀ ਬੰਨ ਕੇ ਲੈ ਜਾਏਂਗਾ, ਇੱਦਾਂ ਤੂੰ ਲੈ ਜਾਏਗਾ ਫੜ ਕੇ? ਉਹ ਕਹਿ ਗੱਲ ਹੈ, ਇੱਦਾਂ ਕਿਵੇਂ ਲੈ ਜੂ, ਵੱਟ ਨਹੀਂ ਪੈ ਜਾਣਗੇ? ਆਖੋ ਸਤਨਾਮ, ਇੱਦਾਂ ਮੈਂ ਕਿੱਦਾਂ ਲੈ ਜੂ ਜੀ? ਗੁਰੂ ਸਾਹਿਬ ਦੇ ਰੁਮਾਲੇ ਨੇ, ਗੁਰੂ ਸਾਹਿਬ ਦੇ ਉਹ ਬਸਤਰ ਨੇ, ਤੇ ਜੇ ਅਸੀਂ ਸਰੀਰ ਤੋਂ ਵੱਧ ਸਤਿਕਾਰ ਕਰਨੇ ਆ ਤੇ ਫਿਰ ਸਤਿਗੁਰਾਂ ਵਾਸਤੇ ਅਸੀਂ ਕਿਉਂ ਨਾ ਕਿਉਂ ਨੀ ਸੂਟਕੇਸ ਰੱਖਦੇ, ਸੋਹਣੇ ਸੋਹਣੇ ਲਿਆ ਕੇ ਪਤਾ ਲੱਗੇ ਵੀ ਗੁਰੂ ਸਾਹਿਬ ਦੇ ਬਸਤਰ ਜਾ ਰਹੇ ਨੇ? ਆਖੋ ਸਤਨਾਮ, ਜਿੰਨੇ ਗੁਰਦੁਆਰਿਆਂ ਦੇ ਪ੍ਰਬੰਧਕ ਇੱਥੇ ਬੈਠੇ ਹੁਣ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਵੀ ਅੱਜ ਤੋਂ ਪੱਕਾ ਪ੍ਰਣ ਕਰ ਲਓ, ਗੁਰਦੁਆਰਿਆਂ 'ਚ ਰੁਮਾਲਿਆਂ ਦੀ ਕਮੀ ਨਹੀਂ, ਰੁਮਾਲੇ ਬਹੁਤ ਨੇ ਗੁਰਦੁਆਰਿਆਂ 'ਚ ਪਏ, ਢੇਰ ਲੱਗੇ ਪੈਣ, ਜਿਹੜੇ ਮਰਜ਼ੀ ਗੁਰਦੁਆਰੇ ਚਲੇ ਜਾਓ, ਵਾਧੂ ਰੁਮਾਲੇ ਪੈਣ, ਜਿਹੜੀ ਚੀਜ਼ ਦੀ ਲੋੜ ਆ ਉਹ ਦਿਓ, ਹਰੇਕ ਗੁਰਦੁਆਰੇ ਦੇ ਵਿੱਚ 2-2 ਸੂਟਕੇਸ ਲਿਆ ਕੇ ਰੱਖੋ, ਤੇ ਗ੍ਰੰਥੀ ਸਿੰਘ ਦਾ ਵੀ ਕਸੂਰ ਨਹੀਂ, ਜਿੱਦਾਂ ਦਾ ਮਾਹੌਲ ਆ ਉਦਾਂ ਦਾ ਹੀ ਉਹਨੇ ਵਰਤਣਾ ਪ੍ਰਬੰਧਕਾਂ ਦਾ ਫਰਜ਼ ਬਣਦਾ ਵੀ ਇੱਕ ਸੂਟ ਕੇਸ 200 400 ਰੁਪਇਆ ਲਾ ਕੇ 500 ਦਾ 1000 ਦਾ ਵਧੀਆ ਲਿਆਓ ਦੋ ਲਿਆ ਕੇ ਰੱਖੋ ਤੇ ਉੱਥੇ ਇਹ ਉਹਨੂੰ ਕਹਿ ਦਿਓ ਵੀ ਭਾਈ ਸਾਹਿਬ ਸਾਡੀ ਬੇਨਤੀ ਆ ਇਹਦੇ 'ਚ ਸਤਿਗੁਰਾਂ ਦੇ ਰੁਮਾਲੇ ਜਾਣਗੇ ਹੋਰ ਨਹੀਂ ਕੁਛ ਤੇ ਅਸੀਂ ਆ ਪ੍ਰੈਸ ਲਿਆ ਕੇ ਦਿੱਤੀ ਆ ਮਰਦ ਦੇ ਰੁਮਾਲੇ ਜਿਹੜੇ ਨੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਮਰਦ ਚੰਦੋਆ ਸਾਹਿਬ ਚਾਨਣੀ ਸਾਹਿਬ ਜੋ ਵੀ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਪ੍ਰੈਸ ਕਰਕੇ ਤੇ ਫਿਰ ਇਹ ਲੈ ਕੇ ਜਾਣਾ ਤੁਸੀਂ ਜਿੱਥੇ ਲੈ ਕੇ ਜਾਣਾ ਇੱਕ ਅਸੀਂ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਸੋਹਣੇ ਤਖਤ ਪੋਸ਼ ਬਣਾ ਕੇ ਉੱਤੇ ਉਹਨਾਂ ਦੇ ਪਲਾਈ ਲਾ ਕੇ ਸੋਹਣੇ ਬਣਾ ਕੇ ਰੱਖੋ ਜਿੰਨੇ ਵੀ ਮਰਦ ਸਰੂਪ ਲੈ ਕੇ ਜਾਣੇ ਨੇ ਗੁਰਦੁਆਰੇ ਵਿੱਚੋਂ ਉਹਨੂੰ ਪਹਿਲਾਂ ਕਹੋ ਵੀ ਪਿਆਰਿਆ ਸਤਿਗੁਰੂ ਜਾਣਗੇ ਬਾਅਦ ਵਿੱਚ ਪਹਿਲਾਂ ਸਤਿਗੁਰਾਂ ਦਾ ਤਖਤ ਜਾਏਗਾ ਆਖੋ ਸਤਨਾਮ
ਵਾਹਿਗੁਰੂ
ਚਾਰ ਜਣੇ ਆਓ ਚਾਰ ਜਣੇ ਆਓ ਤੇ ਮਰਦ ਦੇ ਸਰੂਪ ਲੈ ਕੇ ਜਾਣ ਤੋਂ ਪਹਿਲਾਂ ਤੁਸੀਂ ਸਤਿਗੁਰਾਂ ਦਾ ਤਖਤ ਲੈ ਕੇ ਜਾਓ ਮਰਦ ਦਾ ਤਖਤ ਪਹਿਲਾਂ ਲੈ ਕੇ ਜਾਓ ਪਰਿਵਾਰ ਵਾਲੇ ਪੰਜ ਚਾਰ ਬੈੱਡ ਹਰੇਕ ਗੁਰਦੁਆਰੇ 'ਚ ਚਾਹੀਦੇ ਨੇ ਕਿਉਂਕਿ ਕਿਤੇ ਆਨੰਦ ਕਾਰਜ ਆ ਗਿਆ ਕਿਤੇ ਸਹਿਜ ਪਾਠ ਆ ਗਿਆ ਕਿਤੇ ਮਰਗਤ ਦਾ ਭੋਗ ਪੈ ਰਿਹਾ ਕਿਤੇ ਖੰਡ ਪਾਠ ਸਾਹਿਬ ਹੋ ਰਿਹਾ ਇਹ ਛੋਟੀ ਜਿਹੀ ਬੇਨਤੀ ਆਪ ਜੀ ਦੇ ਚਰਨਾਂ 'ਚ ਕੀਤੀ ਆ ਵੀ ਇਹ ਅਦਬ ਸਤਿਕਾਰ ਮਹਾਰਾਜ ਨੇ ਕਿਹਾ ਸੀ ਸਰੀਰ ਤੋਂ ਤੇ ਵੱਧ ਰੱਖੋ ਸਰੀਰਾਂ ਤੋਂ ਤੇ ਕਿਤੇ ਵੱਧ ਰੱਖਣਾ ਪਰ ਸਰੀਰ ਜਿੰਨਾ ਤੇ ਰੱਖ ਲਈਏ ਖਿਮਾ ਕਰਨਾ ਜਿੰਨਾ ਅਸੀਂ ਆਪਣੇ ਸਰੀਰ ਦਾ ਸਤਿਕਾਰ ਕਰਨੇ ਆ ਨਾ ਸੰਭਾਲ ਕਰਨੇ ਆ ਇੰਨੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਹੀਂ ਕਰਦੇ ਖਿਮਾ ਕਰਨਾ ਨਹੀਂ ਕਰਦੇ ਪ੍ਰਕਾਸ਼ ਮੈਂ ਬੜੇ ਘਰਾਂ 'ਚ ਵੇਖਿਆ ਕਮਰੇ ਬੜੀ ਵੱਡੀ ਕੋਠੀ ਬੜੀ ਵੱਡੀ ਉੱਥੇ ਇੰਗਲੈਂਡ ਵਿੱਚ ਗਿਆ ਮੈਂ ਉੱਥੇ ਵੇਖਿਆ ਲੰਡਨ ਵਿੱਚ ਇੱਕ ਪ੍ਰੇਮੀ ਦੇ ਘਰ ਉਹਨਾਂ ਦੀ ਏਡੀ ਵੱਡੀ ਕੋਠੀ ਵੀ ਪਤਾ ਹੀ ਨਾ ਲੱਗੇ ਇੱਕ ਕਮਰੇ 'ਚ ਵੜ ਗਏ ਉਹਨਾਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਸੀ ਸਾਨੂੰ ਦੱਸੋ ਤੇ ਸਹੀ ਬਾਹਰ ਤੇ ਕੱਢੋ ਵੀ ਕਿੱਧਰ ਨੂੰ ਜਾਣਾ ਪਊ ਹੁਣ ਗਾਂ ਦੀਆਂ ਏਡੀ ਵੱਡੀ ਕੋਠੀ ਪਤਾ ਹੀ ਨਾ ਲੱਗਿਆ ਕਰੇ ਕਮਰੇ ਗਾਂ ਦੀ ਗਾਂ ਤੇ ਮੈਂ ਕਿਹਾ ਕਹਿੰਦੇ ਜੀ ਅਸੀਂ ਮਰਦ ਦਾ ਪ੍ਰਕਾਸ਼ ਵੀ ਰੱਖਿਆ ਮੈਂ ਕਿਹਾ ਕਿੱਥੇ ਆ ਉਹ ਪੌੜੀਆਂ ਚੜ੍ਹਦੀਆਂ ਸੀ ਪੌੜੀਆਂ ਦੇ ਵਿੱਚ ਥੋੜ੍ਹਾ ਜਿਹਾ ਥਾਂ ਬਚਦਾ ਸੀ ਉਹਨਾਂ ਨੇ ਸੋਚਿਆ ਵੀ ਚਲੋ ਇਹ ਜਿਹੜਾ ਨਿੱਕੀ ਜਿਹੀ ਜਗ੍ਹਾ ਇਹਨੂੰ ਵਾਲੀ ਦਿਓ ਉਹਨੂੰ ਉਹਨਾਂ ਨੇ ਕਮਰਾ ਬਣਾ ਦਿੱਤਾ ਤੇ ਉਹਦੇ ਵਿੱਚ ਉਹਨਾਂ ਨੇ ਮਰਦ ਦਾ ਪ੍ਰਕਾਸ਼ ਕੀਤਾ ਹੋਇਆ ਉਸ ਘਰ ਦੇ ਵਿੱਚ ਇੱਕ ਸਿਨੇਮਾ ਹਾਲ ਵੀ ਬਣਿਆ ਹੋਇਆ ਸੀ ਵੱਡਾ ਸਾਰਾ ਪ੍ਰੋਜੈਕਟ ਲਾਇਆ ਹੋਇਆ ਉਹਨਾਂ ਨੇ ਵੱਡਾ ਹਾਲ ਬਣਾ ਕੇ ਕਹਿੰਦੇ ਜੀ ਇੱਥੇ ਅਸੀਂ ਸਾਰਾ ਪਰਿਵਾਰ ਬੈਠ ਕੇ ਮੈਨੂੰ ਤੇ ਉਹਨਾਂ ਨੇ ਇਹੀ ਕਿਹਾ ਵੀ ਤੁਹਾਡੀ ਸੀਡੀ ਲਾ ਕੇ ਵੇਖਦੇ ਹਾਂ ਵਹਿੰਦੇ ਤੇ ਹੋਰ ਵੀ ਬੜਾ ਕੁਝ ਉੱਤੋਂ ਤੋਂ ਕਹਿਣਾ ਪੈਂਦਾ ਤੁਹਾਡੀ ਸੀਡੀ ਲਾਈ ਦੀ ਹੈ ਤੇ ਉਹ ਹੁਣ ਦੱਸਦੇ ਸੀ ਉਹਨਾਂ ਦਾ ਪਰਿਵਾਰ ਤੇ ਉੱਥੇ ਮੈਂ ਜਦੋਂ ਮਰਦ ਦਾ ਪ੍ਰਕਾਸ਼ ਵੇਖਿਆ ਜਿਹੜੇ ਕਮਰੇ 'ਚ ਉਹ ਸਭ ਤੋਂ ਛੋਟਾ ਕਮਰਾ ਨਿੱਕਾ ਜਿਹਾ ਕਮਰਾ ਤੇ ਇਹ ਇੰਨਾ ਕੁ ਆਪਾਂ ਸਤਿਕਾਰ ਕਰਨੇ ਆ ਜੇ ਘਰ ਵਿੱਚ ਮਰਦ ਦਾ ਸਰੂਪ ਨਹੀਂ ਰੱਖ ਸਕਦੇ ਇੱਕ ਕਮਰਾ ਉਹ ਬਣਾਓ ਜਿਹਦੇ ਵਿੱਚ ਪੋਥੀਆਂ ਪਈਆਂ ਹੋਣ ਬਾਣੀ ਦੀਆਂ ਗੁਟਕੇ ਪਏ ਹੋਣ ਕਦੇ ਜਾਈਏ ਪਰਿਵਾਰ ਵਾਲੇ ਜਪਜੀ ਸਾਹਿਬ ਪੜ੍ਹੇ ਕੋਈ ਸੁਖਮਨੀ ਸਾਹਿਬ ਪੜ੍ਹੇ ਉਹ ਕਮਰੇ 'ਚ ਬੈਠ ਕੇ ਪੜ੍ਹੇ ਤੇ ਜੇ ਐਡਾ ਵੱਡਾ ਘਰ ਨਹੀਂ ਜਿੱਥੇ ਕਿ ਅਸੀਂ ਕਮਰਾ ਰੱਖ ਸਕੀਏ ਤੇ ਘੱਟ ਤੋਂ ਘੱਟ ਇੱਕ ਅਲਮਾਰੀ ਇੱਦਾਂ ਦੀ ਰੱਖੋ ਜਿਹਦੇ ਕੋਈ ਨੇੜੇ ਜੁੱਤਾ ਲੈ ਕੇ ਨਾ ਜਾਏ ਸੁੱਚੇ ਹੱਥ ਲਾਏ ਜਾਣ ਜਿਹਦੇ ਵਿੱਚ ਕੋਈ ਹੋਰ ਚੀਜ਼ ਨਾ ਰੱਖੀ ਜਾਏ ਨਹੀਂ ਤੇ ਖਿਮਾ ਕਰਨਾ ਉੱਪਰਲੇ ਖਾਨੇ 'ਚ ਸ਼ਰਾਬ ਦੀਆਂ ਬੋਤਲਾਂ ਥੱਲੜੇ 'ਚ ਪੋਥੀਆਂ ਸਾਹਿਬ ਇੱਦਾਂ ਵੀ ਕਈ ਥਾਵਾਂ 'ਤੇ ਇੱਦਾਂ ਨਹੀਂ ਕਰਨਾ ਗੁਰੂ ਸਾਹਿਬ ਦਾ ਅਦਬ ਸਤਿਕਾਰ ਆਪਾਂ ਮੁੱਖ ਰੱਖਣਾ ਹੈ ਜਿਹੜੇ ਘਰ ਵਿੱਚ ਬਾਣੀ ਦਾ ਸਤਿਕਾਰ ਨਹੀਂ ਉਹਦੇ ਘਰ ਵਿੱਚੋਂ ਬਰਕਤਾਂ ਖਤਮ ਹੋ ਜਾਂਦੀਆਂ ਤੇ ਜਿਹੜੇ ਘਰਾਂ ਦੇ ਵਿੱਚ ਬਾਣੀ ਦਾ ਅਦਬ ਸਤਿਕਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਹੋ ਰਿਹਾ ਭਾਵੇਂ ਕਿ ਉਹ ਕੋਈ ਡੇਰਾ ਹੋਵੇ ਭਾਵੇਂ ਉਹ ਕੋਈ ਸਤਸੰਗ ਜੀ ਅਸਥਾਨ ਹੋਵੇ ਭਾਵੇਂ ਕੋਈ ਘਰ ਹੋਵੇ ਕੁੱਠ ਕੁਛ ਵੀ ਹੈ ਭਾਵੇਂ ਉੱਥੇ ਫਿਰ ਬਰਕਤਾਂ ਆਉਂਦੀਆਂ ਜਿੱਥੇ ਗੁਰੂ ਸਾਹਿਬ ਦਾ ਸਤਿਕਾਰ ਇਹ ਮੈਂ ਅਰਜ਼ ਛੋਟੀ ਜੀ ਤਾਂ ਕੀਤੀ ਹੈ ਇੱਥੇ ਕਿੰਨੀ ਸੰਗਤ ਬੈਠੀ ਆ ਸਾਡੀਆਂ ਭੈਣਾਂ ਹੀ ਇੰਨੀ ਸੇਵਾ ਕਰ ਸਕਦੀਆਂ ਵੀ ਤੁਹਾਡੇ ਗੁਰਦੁਆਰੇ ਨੇੜੇ ਦਾ ਜਿਹੜਾ ਗੁਰਦੁਆਰਾ ਹੈ ਨੇੜੇ ਨੇੜੇ ਭੈਣਾਂ ਭੈਣਾਂ ਤੋਂ ਹੀ ਕਰਕੇ 100-100 ਰੁਪਇਆ ਕਲੈਕਸ਼ਨ ਕਰ ਲਓ ਇਕੱਠੇ ਕਰ ਲਓ ਵੀ ਆਪਾਂ ਗੁਰਦੁਆਰੇ ਦੇ ਵਿੱਚ ਬੈੱਡ ਬਣਾਉਣੇ ਨੇ ਇੱਕ ਤੇ ਸਤਿਗੁਰਾਂ ਦੇ ਸੋਹਣੇ ਸੋਹਣੇ ਬੈੱਡ ਜਿਹੜੇ ਜਿਹਦੇ ਉੱਤੇ ਮਰਦ ਦੇ ਸਰੂਪ ਚੰਗੀ ਤਰ੍ਹਾਂ ਆ ਜਾਣ ਤੇ ਇੱਕ ਅਸੀਂ ਸਤਿਗੁਰਾਂ ਦੇ ਵਾਸਤੇ ਹਰੇਕ ਗੁਰਦੁਆਰੇ ਵਿੱਚ ਤਿੰਨ ਤਿੰਨ ਚਾਰ ਚਾਰ ਸੋਹਣੇ ਸੂਟ ਕੇਸ ਲਿਆ ਕੇ ਦੇਣੇ ਨੇ ਜਾਂ ਜੋ ਸਤਿਗੁਰਾਂ ਦੇ ਬਸਤਰ ਗਠੜੀ ਬੰਨ੍ਹ ਕੇ ਨਾ ਕੋਈ ਲਿਜਾਏ ਇੱਦਾਂ ਤੇ ਕੋਈ ਵੀ ਨਹੀਂ ਲੈ ਕੇ ਜਾਂਦਾ ਮਾੜੇ ਤੋਂ ਮਾੜਾ ਬੰਦਾ ਵੀ ਮਾੜਾ ਮੋਟਾ ਸੂਟ ਕੇਸ ਲੈ ਕੇ ਜਾਂਦਾ ਇਹ ਤੇ ਮਰਿਆਦਾ ਪਹਿਲਾਂ ਸੀ ਕੋਈ ਉਹ ਝੋਲੇ ਜਿਹੇ ਵਿੱਚ ਪਾ ਲਓ ਵਿੱਚ ਹੀ ਉਹਦੇ ਪੈਂਟ ਪਾ ਲਈ ਵਿੱਚ ਹੀ ਕੁੜਤਾ ਪਾ ਲਿਆ ਇਕੱਠੇ ਕਰਕੇ ਤੇ ਤੁਰ ਪਿਆ ਰਿਸ਼ਤੇਦਾਰੀ 'ਚ ਇਹ ਪਹਿਲਾਂ ਹੁੰਦਾ ਸੀ ਹੁਣ ਨਹੀਂ ਇਹ ਮਹਾਰਾਜ ਨੇ ਸਿਧਾਂਤਕ ਗੱਲ ਖਿਮਾ ਕਰਨਾ ਸੀ ਯਾਤਰਾ ਜ਼ਰੂਰ ਜਾਂਦੇ ਹਾਂ 300 ਸਾਲਾਂ ਮਨਾਇਆ ਭਰੋ ਟਰਾਲੀਆਂ ਚੱਲ ਪਓ ਗੱਡੀਆਂ ਲੈ ਜਾਓ ਅਸੀਂ ਤੇ 300 ਸਾਲੇ ਤੇ ਮੱਥਾ ਟੇਕਣ ਚੱਲੇ ਹਾਂ ਤੇ ਉੱਥੋਂ ਲੈ ਕੇ ਕੀ ਆਉਂਦਾ ਅਸੀਂ 400 ਸਾਲੇ ਤੇ ਚੱਲੇ ਹਾਂ ਭਰੀਆਂ ਟਰਾਲੀਆਂ ਅਸੀਂ ਖਾਲਸਾ ਹੀ ਖਾਲਸਾ ਖਾਲਸਾ ਹੀ ਖਾਲਸਾ ਤੇ ਉੱਥੋਂ ਲੈ ਕੇ ਕੀ ਆਉਂਦਾ ਜਾਣਾ ਮਾੜੀ ਗੱਲ ਨਹੀਂ ਪਰ ਸਿਧਾਂਤ ਕੀ ਹੈ ਉੱਥੋਂ ਦਾ ਇਹ ਵੀ ਵੇਖਣਾ ਚਾਹੀਦਾ ਜਿੱਥੇ ਜਾ ਰਹੇ ਹਾਂ ਉੱਥੋਂ ਆਪਾਂ ਸਿੱਖਿਆ ਕੀ ਲਈ ਲੈ ਕੇ ਆਏ ਹਾਂ ਜਾਣ ਦਾ ਤੇ ਫਾਇਦਾ ਤਾਂ ਹੀ ਹੈ ਤੇ ਮੈਂ ਦਾਸ ਇਹ ਅਰਜ਼ ਕਰ ਰਿਹਾ ਸੀ ਵੀ ਜੇ ਸਤਿਗੁਰਾਂ ਨੇ 10 ਸਰੀਰ ਧਾਰੇ ਇੱਕ ਇੱਕ ਕਰਮ ਉਹ ਕੀਤਾ ਦਸਾਂ ਸਰੀਰਾਂ ਦੇ ਵਿੱਚ ਆ ਕੇ ਵੀ ਜਿਹੜਾ ਕਿ ਸਾਨੂੰ ਬੜੀ ਵੱਡੀ ਸਿੱਖਿਆ ਦੇ ਕੇ ਗਿਆ ਹਰੇਕ ਕਰਮ ਜੇ ਬਚਨ ਕਮਾਉਣਾ ਸਿੱਖਣਾ ਹੋਵੇ ਤੇ ਗੁਰੂ ਹਰਿ ਸਾਹਿਬ ਤੋਂ ਸਿੱਖੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੈਰ ਕਰ ਰਹੇ ਸੀ ਤੇ ਗੁਰੂ ਹਰਿ ਸਾਹਿਬ ਪੋਤਰੇ ਸਨ ਸਤਿਗੁਰਾਂ ਦੇ ਗੁਰੂ ਛੇਵੇਂ ਪਾਤਸ਼ਾਹ ਦੇ ਅਕਾਲ ਤਖ਼ਤ ਸਿਰਜਣਹਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸਨ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਤੇ ਜਦੋਂ ਮਹਾਰਾਜ ਜੀ ਪਿੱਛੇ ਪਿੱਛੇ ਜਿੱਦਾਂ ਦਾਦੇ ਦੇ ਮਗਰ ਬਾਪੂ ਦੇ ਮਗਰ ਪੋਤਰਾ ਮਗਰ ਮਗਰ ਤੁਰਦਾ ਇਦਾਂ ਹੀ ਸੈਰ ਕਰਦੇ ਫਿਰਦੇ ਨੇ ਚੋਲਾ ਪਾਇਆ ਸੀ ਲੰਬਾ ਜਿਹੜਾ ਧਰਤੀ ਸੰਭਰਦਾ ਸੀ ਲੰਬਾ ਚੋਲਾ ਸੀ ਜਦੋਂ ਇਦਾਂ ਤੁਰੇ ਜਾਣ ਨਾ ਤੇ ਉਹ ਇੱਕ ਫੁੱਲ ਟੁੱਟ ਗਿਆ ਗੁਲਾਬ ਦਾ ਛੇਵੇਂ ਪਾਤਸ਼ਾਹ ਘੁੰਮ ਕੇ ਆ ਕੇ ਕਹਿੰਦੇ ਫੁੱਲ ਡਾਹਣੀ ਤੇ ਸੀ ਇਹ ਥੱਲੇ ਕਿਵੇਂ ਡਿੱਗ ਪਿਆ ਡਾਲੀ ਤੋਂ ਲੈ ਕੇ ਕਿਵੇਂ ਡਿੱਗ ਪਿਆ ਥੱਲੇ ਤੇ ਸਤਿਗੁਰੂ ਕਹਿਣ ਲੱਗੇ ਹਰਿ ਜੀ ਮਹਾਰਾਜ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਮੇਰੇ ਚੋਲੇ ਨਾਲ ਅੜ ਕੇ ਨਾ ਜੀ ਟੁੱਟ ਗਿਆ ਕਹਿੰਦੇ ਕਾਕਾ ਜੇ ਚੋਲਾ ਪਾਇਆ ਹੀ ਨਾ ਤੈਨੂੰ ਸੰਭਾਲ ਕੇ ਰੱਖਿਆ ਕਰ ਚੋਲਾ ਫੜ ਕੇ ਤੁਰਿਆ ਕਰ ਮੁੜ ਕੇ ਉੱਚਾ ਵੀ ਸਵਾ ਲਿਆ ਧੀਆਂ ਪੁੱਤਰਾਂ ਵਾਲੇ ਵੀ ਬਣ ਗਏ ਗੁਰੂ ਨਾਨਕ ਦੇ ਘਰ ਦੇ ਮਾਲਕ ਵੀ ਬਣ ਗਏ ਗੁਰੂ ਵੀ ਬਣ ਗਏ ਲੱਖਾਂ ਸੰਗਤਾਂ ਨੇ ਆ ਕੇ ਸੀਸ ਵੀ ਝੁਕਾਏ ਪਰ ਜਦੋਂ ਤੁਰਦੇ ਸੀ ਚੋਲਾ ਫੜ ਕੇ ਹੀ ਤੁਰਦੇ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪੜੋ ਇਤਿਹਾਸ ਫਿਰ ਸਾਰੀ ਜ਼ਿੰਦਗੀ ਚੋਲਾ ਫੜ ਕੇ ਤੁਰੇ ਕਹਿੰਦੇ ਮੈਂ ਇੱਦਾਂ ਛੱਡਣਾ ਨਹੀਂ ਕਿਉਂਕਿ ਮੈਨੂੰ ਮਹਾਰਾਜ ਨੇ ਆਖਿਆ ਸੀ ਚੋਲਾ ਫੜ ਕੇ ਤੁਰਿਆ ਗਿਆ ਉੱਚਾ ਵੀ ਸਵਾ ਲਿਆ ਭਾਵੇਂ ਪਰ ਫੜ ਕੇ ਹੀ ਤੁਰੇ ਕਿਉਂਕਿ ਬਚਨ ਕਮਾਉਣਾ ਦੱਸਿਆ ਵੀ ਇੱਦਾਂ ਬਚਨ ਕਮਾਉਣਾ ਪਿਆ ਰਿਹਾ ਜੇ ਆਖਿਆ ਨਾ ਵੀ ਤਤੀਆਂ ਤਵੀਆਂ ਤੇ ਬਹਿਣਾ ਹੈ ਤੇ ਗੁਰੂ ਅਰਜਨ ਸਾਹਿਬ ਨੇ ਆਖਿਆ ਭਾਣਾ ਮੰਨਣਾ ਤੇ ਜੇ ਸਤਿਗੁਰਾਂ ਦੀ ਬਾਣੀ ਵਿੱਚ ਭਾਣਾ ਮੰਨਣ ਦਾ ਜ਼ਿਕਰ ਜਗ੍ਹਾ ਜਗ੍ਹਾ ਤੇ ਆਇਆ ਤੇ ਸਤਿਗੁਰਾਂ ਨੇ ਤੱਤੀ ਤਵੀ ਤੇ ਬਹਿ ਕੇ ਸੀਸ ਵਿੱਚ ਗਰਮ ਰੇਤਾ ਪਵਾ ਕੇ ਉਬਲਦੀ ਦੇਗ 'ਚ ਉਬਾਲੇ ਖਾ ਕੇ ਤੇ ਭਾਣਾ ਮੰਨ ਕੇ ਵਿਖਾ ਦਿੱਤਾ ਕਹਿੰਦੇ ਸਿੱਖੋ ਜੇ ਤੁਹਾਨੂੰ ਕਿਹਾ ਤੇ ਇੱਦਾਂ ਮੰਨਿਓ ਪ੍ਰੈਕਟੀਕਲ ਕਰਕੇ ਵਿਖਾ ਸਰੀਰ ਧਾਰੇ ਹੀ ਇਸੇ ਵਾਸਤੇ ਸੀ ਨਹੀਂ ਤੇ ਧਾਰਨ ਦੀ ਲੋੜ ਹੀ ਨਹੀਂ ਭਾਣਾ ਮੰਨਿਆ ਮੰਨ ਕੇ ਵਿਖਾਇਆ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਣਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਛਕਿਆ ਤੇ ਛਕਣਾ ਦੱਸਿਆ ਸਿੱਖਿਆ ਦਿੱਤੀ ਸਿਧਾਂਤ ਹੈ ਦਾਸ ਅਰਜ ਕਰਦਾ ਹੁੰਦਾ ਬੌਲੀ ਸਾਹਿਬ ਦਾ ਹੀ ਕਈ ਵਾਰੀ ਜ਼ਿਕਰ ਚੱਲਦਾ ਸੰਗਤ ਵਿੱਚ ਮੈਂ ਉੱਥੇ ਦੀਵਾਨ ਲੱਗਦੇ ਨੇ ਨਾ ਜਦੋਂ ਉੱਧਰਲੇ ਇਲਾਕੇ 'ਚ ਜਾਈਦਾ ਅੰਮ੍ਰਿਤਸਰ ਦੇ ਏਰੀਏ 'ਚ ਤੇ ਕੋਸ਼ਿਸ਼ ਹੁੰਦੀ ਆ ਵੀ ਕਿਸੇ ਇਤਿਹਾਸਕ ਸਥਾਨ ਦੇ ਨੇੜੇ ਰਹੀਏ ਚਲੋ ਬਹਾਨੇ ਨਾਲ ਨਮਸਕਾਰ ਹੋ ਜਾਂਦੀ ਹੈ ਉਦਾਂ ਟਾਈਮ ਨਹੀਂ ਲੱਗਦਾ ਤੇ ਉੱਥੇ ਮੈਂ ਗੋਇੰਦਵਾਲ ਸਾਹਿਬ ਰਿਹਾ 2-2.5 ਸਾਲ ਦੀ ਗੱਲ ਹੈ ਤੇ ਮੱਥਾ ਟੇਕਣ ਸਵੇਰੇ ਸਵੇਰੇ ਦਿਨੇ ਤੇ ਸੰਗਤ ਘੇਰ ਲੈਂਦੀ ਹੈ ਵੀ ਰਾਤ ਨੂੰ ਚੱਲੀਏ ਠੰਡ ਸੀ ਥੋੜ੍ਹੀ ਜਿਹੀ ਅੱਸੂ ਦਾ ਮਹੀਨਾ ਸੀ ਅੱਸੂ ਕੱਤਕ ਦਾ ਤੇ ਜਦੋਂ ਅਸੀਂ ਬੌਲੀ ਸਾਹਿਬ ਵਿੱਚ ਗਏ ਨਾ ਇਸ਼ਨਾਨ ਕਰਨ ਵਾਸਤੇ ਤੇ ਉੱਥੇ ਵੇਖਿਆ ਮੈਂ ਵੀ ਠੰਡ ਦੇ ਵਿੱਚ ਵੀ ਨਾ ਕਈ ਪ੍ਰੇਮੀ ਕੰਬ ਰਹੇ ਸਨ ਸਰੀਰ ਉਹਨਾਂ ਦੇ ਕੰਬ ਰਹੇ ਤੇ ਉਹ ਬੌਲੀ ਸਾਹਿਬ 'ਚ ਇਸ਼ਨਾਨ ਕਰਨ ਉਹਨਾਂ ਦੇ ਹੱਥ ਵਿੱਚ ਜਪਜੀ ਸਾਹਿਬ ਦਾ ਜੋ ਉਤਾਰਾ ਕੀਤਾ ਹੋਇਆ ਇੱਕ ਲਿਖਿਆ ਹੋਇਆ ਸੀ ਉਹਦੇ ਉੱਤੇ ਛਪਾ ਕੇ ਤੇ ਉਹ ਉਦਾਂ ਉਹਦੇ ਉੱਤੇ ਚਾੜਿਆ ਹੋਇਆ ਸੀ ਸਾਰਾ ਕਵਰ ਕੀਤਾ ਹੋਇਆ ਸੀ ਵੀ ਗਿੱਲਾ ਹੋਵੇ ਹੋ ਜਾਂਦਾ ਵੀ ਬੇਅਦਬੀ ਨਾ ਹੋਵੇ ਬਾਣੀ ਦੀ ਬੜਾ ਸੋਹਣਾ ਤੇ ਉਹ ਜਪਜੀ ਸਾਹਿਬ ਦਾ ਪਾਠ ਕਰੇ ਸਿੰਘ ਪੜ੍ਹ ਕੇ ਫਿਰ ਉਹ ਥੱਲੇ ਜਾਇਆ ਕਰੇ ਇਸ਼ਨਾਨ ਕਰਨ ਫਿਰ ਉੱਪਰ ਆਇਆ ਕਰੇ ਫਿਰ ਥੱਲੇ ਜਾਇਆ ਕਰੇ ਫਿਰ ਉੱਪਰ ਆਇਆ ਕਰੇ ਇੱਕ ਜਪਜੀ ਸਾਹਿਬ ਇੱਕ ਪੌੜੀ ਤੇ ਫਿਰ ਥੱਲੇ ਇਸ਼ਨਾਨ ਕਰ ਲਿਆ ਫਿਰ ਦੂਜਾ ਜਪਜੀ ਸਾਹਿਬ ਦੂਜੀ ਪੌੜੀ ਤੇ ਫਿਰ ਥੱਲੇ ਫਿਰ ਇਸ਼ਨਾਨ ਕੀਤਾ ਫਿਰ ਤੀਜਾ ਪਾਠ ਤੀਜੀ ਪੌੜੀ ਤੇ ਜਪਜੀ ਸਾਹਿਬ ਤੇ ਮੈਂ ਉੱਥੇ ਲਿਖਿਆ ਵੀ ਪੜ੍ਹਿਆ ਵੀ ਜਿਹੜਾ 84 ਪਾਠ ਕਰੇਗਾ ਜਪਜੀ ਸਾਹਿਬ ਦੇ ਉਹਦੀ 84 ਘਟੀ ਜਾਏਗੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਵੀ ਇਹ ਜਿਹੜਾ ਪਾਠ ਕਰਦੇ ਹੋ ਇਹਦਾ ਭਾਵ ਕੀ ਹੈ ਕਹਿੰਦੇ ਜੀ 84 ਘਟੀ ਜਾਣੀ ਸਾਡੀ ਇਹਦੇ ਨਾਲ 84 ਕੱਟੀ ਜਾਏਗੀ ਤੇ ਮਨ ਵਿੱਚ ਖਿਆਲ ਆਇਆ ਵੀ ਇਹ ਜੇ ਹੁਣ ਜਾ ਕੇ ਪੀ ਜਾਣ ਤੇ ਜਾਂ ਫਿਰ ਇਹ ਜਾ ਕੇ ਫਿਰ ਉਦਾਂ ਹੀ ਮੁਰਗੇ ਸ਼ੁਰਗੇ ਚੱਲਣ ਤੇ ਫਿਰ ਕਿਵੇਂ 84 ਕੱਟੀ ਜਾਏਗੀ ਇਹ ਕੱਟੀ ਜਾਏਗੀ 84 ਮਨ ਵਿੱਚ ਇਦਾਂ ਦਾ ਖਿਆਲ ਆਇਆ ਤੇ ਹੈਰਾਨੀ ਵੀ ਹੋਈ ਵੀ ਇਹ ਬਚਨ ਸਤਿਗੁਰਾਂ ਦਾ ਤੇ ਜੇ ਨਹੀਂ ਕੱਟੀ ਜਾਏਗੀ ਤੇ ਫਿਰ ਉਹ ਜਿਹੜਾ ਲਿਖਿਆ ਉਹ ਗਲਤ ਹੋ ਜਾਏਗਾ ਵੀ ਸਤਿਗੁਰਾਂ ਦਾ ਬਚਨ ਹੈ ਜਿਹੜਾ ਵੀ ਇਹਦੇ ਤੇ 84 ਕੱਟੀ ਜਾਂਦੀ ਆ ਤੇ ਫਿਰ ਕੱਟੀ ਜਾਣੀ ਚਾਹੀਦੀ ਨਾਲੇ ਮਿਹਨਤ ਵੀ ਆ ਵੀ ਕਿੰਨਾ ਟਾਈਮ ਲੱਗਦਾ ਕਈਆਂ ਪ੍ਰੇਮੀਆਂ ਨੂੰ ਤੇ ਦੋ ਦੋ ਦਿਨ ਵੀ ਲੱਗਦੇ ਨੇ ਉਹਦੇ ਜਿਨ੍ਹਾਂ ਦਾ ਜਪਜੀ ਸਾਹਿਬ ਚਲੰਤ ਨਹੀਂ, ਜਿਨ੍ਹਾਂ ਨੇ ਜਪਜੀ ਸਾਹਿਬ ਦਾ ਪਾਠ ਬਹੁਤ ਘੱਟ ਕਰਦੇ ਨੇ, ਉਹਨਾਂ ਨੂੰ ਤੇ ਹੌਲੀ ਹੌਲੀ ਪੜ੍ਹਦੇ ਨੇ ਉਹ, ਤੇ ਕਈ ਬੁੱਢੇ ਵੀ ਬਾਪੂ ਵੀ ਕਰਦੇ ਨੇ ਜਾ ਜਾ ਕੇ ਵੀ ਸਾਡੀ 84 ਕੱਟੀ ਜਾਣੀ ਚਾਹੀਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕੱਟੀ ਜਾਏਗੀ, ਕੋਈ ਸ਼ੱਕ ਨਹੀਂ 84 ਕੱਟੀ ਜਾਏਗੀ, ਪਰ ਜੇ ਬੌਲੀ ਸਾਹਿਬ ਦਾ ਸਿਧਾਂਤ ਨਾਲ ਘਰ ਲੈ ਕੇ ਆਓ ਫਿਰ ਕੱਟੀ ਜਾਏ। ਉਹ ਹੁਣ ਕੀ ਆ ਬੌਲੀ ਸਾਹਿਬ ਦਾ ਸਿਧਾਂਤ ਕੀ ਆ, ਕਦੇ ਬੌਲੀ ਸਾਹਿਬ ਦਾ ਇਤਿਹਾਸ ਪੜ੍ਹੇ ਪੜ੍ਹਿਓ, ਬਾਹਰ ਲਿਖਿਆ ਹੋਇਆ ਉੱਥੇ, ਉਹਦੇ ਵਿੱਚ ਇਹ ਜ਼ਿਕਰ ਹੈ, ਗ੍ਰੰਥਾਂ ਵਿੱਚ ਇਹ ਜ਼ਿਕਰ ਹੈ ਵੀ ਬੌਲੀ ਸਾਹਿਬ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਬਣਾਈ, ਜਾਤ ਕਪਾਤ ਦਾ ਬੜਾ ਵਹਿਮ ਸੀ ਉਸ ਸਮੇਂ ਵਿੱਚ, ਜਾਤਾਂ ਦਾ ਬੜਾ ਰੌਲਾ ਸੀ। ਧਿਆਨ ਦਿਓ ਪਿਆਰਿਓ, ਇਕਾਗਰਤਾ ਬਖਸ਼ੋ, ਜਿਵੇਂ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਲੋਕਾਂ ਨੇ ਗੁਰਦੁਆਰੇ ਜਾਤਾਂ ਦੇ ਨਾਂ ਤੇ ਬਣਾਏ ਨੇ, ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾਏ ਨੇ, ਇੱਦਾਂ ਉਹਨਾਂ ਵੇਲਿਆਂ ਵਿੱਚ ਲੋਕਾਂ ਨੇ ਖੂਹ ਬਣਾਏ ਸੀ ਜਾਤਾਂ ਦੇ ਨਾਂ ਤੇ। ਅੱਜ ਕੱਲ੍ਹ ਮੈਂ ਵੇਖਿਆ ਆ ਜੀ ਇਹ ਜ਼ਿਮੀਦਾਰਾਂ ਦਾ ਗੁਰਦੁਆਰਾ, ਬਾਹਰਲੇ ਦੇਸ਼ਾਂ 'ਚ ਤਾਂ ਲਿਖਿਆ ਹੋਇਆ ਆ ਸੰਧੂਆਂ ਦਾ ਗੁਰਦੁਆਰਾ, ਆਹ ਜਿਹੜਾ ਗੁਰਦੁਆਰਾ ਇਹ ਰਾਮਗੜੀਆਂ ਦਾ ਗੁਰਦੁਆਰਾ, ਆਹ ਜਿਹੜਾ ਗੁਰਦੁਆਰਾ ਇਹ ਲਾਗਰਾਂ ਦਾ ਗੁਰਦੁਆਰਾ, ਆਹ ਜਿਹੜਾ ਗੁਰਦੁਆਰਾ ਜੀ ਇਹ ਇਹਨਾਂ ਇੱਦਾਂ ਉਹਨਾਂ ਨੇ ਜਾਤਾਂ ਦੇ ਨਾਂ ਦੇ ਗੁਰਦੁਆਰੇ ਬਣਾਏ ਬਾਹਰਲੇ ਦੇਸ਼ਾਂ 'ਚ, ਇੱਥੇ ਵੀ ਹੋਵੇ ਕੋਈ ਪਤਾ ਨਹੀਂ, ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾਏ ਨੇ। ਹਾਲਾਂਕਿ ਸਤਿਗੁਰਾਂ ਨੇ ਜਾਤਾਂ ਕੱਢੀਆਂ ਨੇ, ਲੋਕਾਂ ਨੇ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾਤੇ ਤੇ ਗੁਰਦੁਆਰੇ ਨੇ ਤੇ ਜਾਤ ਖਤਮ ਕਰਨੀ ਹੈ, ਗੁਰਦੁਆਰੇ ਨੇ ਤੇ ਜਾਤ ਕੱਢਣੀ ਹੈ ਸਾਡੇ ਵਿੱਚੋਂ। ਤੇ ਜਿਹੜੀ ਬੌਲੀ ਸਾਹਿਬ ਬਣਾਈ ਸੀ ਉਹਦਾ ਸਿਧਾਂਤ ਇਹ ਕਹਿੰਦਾ ਹੈ ਵੀ ਬੌਲੀ ਸਾਹਿਬ ਸਤਿਗੁਰਾਂ ਨੇ ਤਾਂ ਬਣਾਈ, ਜਾਤਾਂ ਦੇ ਨਾਂ ਤੇ ਖੂਹ ਸਨ, ਆ ਉਹਨਾਂ ਦਾ ਖੂਹ, ਆ ਰਾਮਗੜੀਆਂ ਦਾ ਖੂਹ, ਆ ਫਲਾਣਿਆਂ ਦਾ ਖੂਹ, ਆ ਦੂਜਿਆਂ ਦਾ, ਤੀਜਿਆਂ ਦਾ, ਵੀ ਵੱਖੋ ਵੱਖਰਿਆਂ ਸ਼ੂਦਰਾਂ ਦਾ ਖੂਹ, ਆ ਖੱਤਰੀਆਂ ਦਾ ਖੂਹ, ਇੱਥੋਂ ਵੈਸ਼ ਪਾਣੀ ਭਰਨਗੇ, ਇੱਥੋਂ ਬਾਹਮਣ ਪਾਣੀ ਭਰਨਗੇ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਬੌਲੀ ਬਣਾਈ, ਖੂਹ ਬਣਾਇਆ, ਉਹਦਾ ਨਾਂ ਰੱਖ ਤਾ ਬੌਲੀ ਸਾਹਿਬ। ਮਹਾਰਾਜ ਕਹਿੰਦੇ ਇਹ ਸਭ ਦਾ ਸਾਂਝਾ, ਇੱਥੋਂ ਸਾਰੇ ਹੀ ਪਾਣੀ ਭਰਨਗੇ। ਆਖੋ
ਸਤਿਗੁਰੂ
ਬੌਲੀ ਸਾਹਿਬ ਵਿੱਚ ਜਿਹੜਾ ਇਸ਼ਨਾਨ ਕਰੇ, 84 ਪਾਠ ਕਰੇ ਤੇ 84 ਜਪਜੀ ਸਾਹਿਬ ਦੇ ਪਾਠ ਕਰੇ, 84 ਇਸ਼ਨਾਨ ਕਰੇ ਤੇ ਜੋ ਬੌਲੀ ਸਾਹਿਬ ਕਹਿੰਦੀ ਹੈ ਉਹ ਆਪਣੇ ਹਿਰਦੇ 'ਚ ਲੈ ਕੇ ਆ ਜਾਵੇ, ਆ ਕੇ ਜਾਤ ਕਪਾਤ ਉਹਦੇ ਅੰਦਰੋਂ ਨਿਕਲ ਜਾਏ, ਉਹਦੇ ਅੰਦਰੋਂ ਦਵੈਸ਼ ਨਿਕਲ ਜਾਏ, ਦਵੈਤ ਭਾਵਨਾ ਨਿਕਲ ਜਾਏ, ਤੇ ਸਮਝ ਲਓ ਬੌਲੀ ਨੇ 84 ਕੱਟਤੀ ਆ। ਖੁਸ਼
ਸਤਨਾਮ।
ਤੇ ਜੇ ਆ ਕੇ ਫਿਰ ਉਦਾਂ ਹੀ ਕਰਨਾ ਤੇ ਫਿਰ ਤੇ ਭਾਵੇਂ ਜਿੰਨੇ ਮਰਜ਼ੀ ਇਸ਼ਨਾਨ ਕਰੀ ਜਾਓ, ਫਿਰ ਉਹਦਾ ਕੋਈ ਫਾਇਦਾ ਨਹੀਂ। ਜਿੱਥੇ ਜਾਓ, ਜੇ ਮਾਛੀਵਾੜਾ ਸਾਹਿਬ ਜਾਂਦੇ ਹੋ, ਉੱਥੋਂ ਦਾ ਸਿਧਾਂਤ ਨਾਲ ਲੈ ਕੇ ਆਉਣਾ ਵੀ ਕੰਨਿਆਂ ਦੀ ਸੇਜ ਤੇ ਪੈ ਕੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਣਾ ਮੰਨਿਆ। ਜੇ ਭਾਣਾ ਮੰਨਣ ਦਾ ਉਪਦੇਸ਼ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਭਾਣਾ ਮੰਨ ਕੇ ਵੀ ਵਿਖਾਇਆ। ਜੇ ਭਾਣਾ ਮੰਨਣਾ ਦੱਸਿਆ ਤੇ ਭਾਣਾ ਮੰਨੀ ਦਾ ਕਿੱਦਾਂ, ਇਹ ਸਤਿਗੁਰਾਂ ਨੇ ਦੱਸਿਆ। ਮਾਛੀਵਾੜੇ ਦੀਆਂ ਕੰਡਿਆਂ ਦੀਆਂ ਸੇਜਾਂ ਵਿਛਾਈਆਂ। ਅੱਜ ਮੇਰਾ ਖਿਆਲ ਹੈ ਵੀ 5 ਪੋਹ ਹੈ, 6 ਪੋਹ ਹੋ ਜਾਣਾ ਕੱਲ ਨੂੰ, 6 ਪੋਹ, 6 ਤੋਂ ਲੈ ਕੇ 13 ਪੋਹ ਤੱਕ ਇਸ ਹਫਤੇ ਚ ਕਹਿ ਲਓ ਗੁਰੂ ਗੋਬਿੰਦ ਸਿੰਘ ਦੇ ਚਾਰੇ ਲਾਲ ਸ਼ਹੀਦ ਹੋਏ। ਇਹ ਸਭ ਜਿਹੜਾ ਕੱਲ ਤੋਂ ਸ਼ੁਰੂ ਹੋ ਰਿਹਾ, ਕੱਲ ਤੋਂ। ਖਿਮਾ ਕਰਨਾ ਬਹੁਤਿਆਂ ਨੂੰ ਤੇ ਯਾਦ ਹੀ ਨਹੀਂ, ਕਿੱਡਾ ਚੰਗਾ ਹੋਵੇ ਜੇ ਇਸ ਇੱਕ ਹਫਤੇ ਦੇ ਵਿੱਚ ਅਸੀਂ ਹਰ ਪਲ ਗੁਰੂ ਗੋਬਿੰਦ ਸਿੰਘ ਨੂੰ ਯਾਦ ਰੱਖੀਏ। ਇਸ ਹਫਤੇ ਦੇ ਵਿੱਚ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਲਾਲ ਭੁੱਲਣ ਨਾ, ਕਿੰਨਾ ਚੰਗਾ ਹੋਵੇ ਜੇ ਇਸ ਹਫਤੇ ਦੇ ਵਿੱਚ ਪੀਣ ਵਾਲੇ ਕਹਿਣ ਵੀ ਅਸੀਂ ਨਹੀਂ ਪੀਣੇ, ਕਿੰਨਾ ਚੰਗਾ ਹੋਵੇ ਜੇ ਕੋਈ ਖਾਣ ਵਾਲੇ ਮਾਸ ਖਾਣ ਵਾਲੇ ਜਾਂ ਉਹ ਕਹਿਣ ਵੀ ਨਹੀਂ ਬਈ ਇਹ ਉਹ ਦਿਨ ਨੇ ਜਦੋਂ ਗੁਰੂ ਗੋਬਿੰਦ ਸਿੰਘ ਤੇ ਕਿੱਦਾਂ ਦਾ ਸਮਾਂ ਆਇਆ ਸੀ, ਅਸੀਂ ਨਹੀਂ ਪੀਣੇ, ਕਿੱਡਾ ਚੰਗਾ ਹੋਵੇ। 6 ਤੇ 7 ਪੋਹ ਦੀ ਦਰਮਿਆਨੀ ਰਾਤ, ਕੱਲ ਜਿਹੜੀ ਰਾਤ ਆ ਰਹੀ ਹੈ, ਇਸ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਜਿਹੜੀ ਕੱਲ੍ਹ ਆ ਰਹੀ ਹੈ।